सतनाम श्री वाहे गुरु साहेब जी सोही महला पंजवा तनक बींग दास के पर हर कर कृपा प्रभ अपना कर अनक बींग दास के पर हर कर कृपा प्रभ अपना कर तुम है शदाय लिए जन अपना पुरज पर जाल जग सुपना रहा पर्वत देख महाबिकराला खिन मह दूर किए दयाला सोग रोग विपत अत पारी दूर पाई जप नाम मुरारी दृष्ट तार लीनो लड़ ला हर चरण गहे नानक शरणाए दृष्ट तार लीनो लड़ लाए हर चरण गहे नानक शरणाए वाहिगुरु जी का खालसा वाहिगुरु जी की फतेह सन्मानी जुम जुम टल चमन शत्र तखन मालक दया सिंध कृपाल मृता गद्दी ते विराजमान सतगुरु साहिब श्री गुरु ग्रंथ साहिब महाराज जी ने पावन पवित्र हजूरी अंदर जुड़ बैठे सर्वत्र माई भाई बहुत वड्डे भागों वाले हो जिन्हों उत्ते सतगुरु सच्चे पातशाह जी ने कलेरी नदर करके तन दी तंदुरुस्ती मन का सोना उद्यम बख्शिश करके अपने चरणों कमलों में सद बहाया है। गुरु ग्रंथ साहब महाराज जी का कोटान कोट शुक्र शुक्र शुक्रमा है। सुली सुल्तान पातशाह दयानिध धन धन सतगुरु गुरु रामदास साहिब सच्चे पातशाह जी के पावन पुत्र स्थान सतखंड श्री दरबार साहिब हरिमंदर साहिब तो अमृत वेले जो सतगुरु जी ने प्रकाशमान होकर समुची मनुखता के कल्याण हित मुख वाक हुक्मनामा बख्शिश किया है। इस पावन मुख वाक में विचार करने वास्ते हर रोज की तरह अपन गुरद्वारा मंदिर साहिब दीवान हाल विखे जुड़ बैठे हैं। विचार आरंभ करने तो प्रथम एक बार करो कृपालता आपो अपनी हाजरी लाओ। जिन्ने शरीर गुरु दरबार में जुड़ बैठे हो या फिर कोई दूर दरबे घर देश विदेश के अंदर इंटरनेट टेलीविजन के माध्यम राही आपो अपनी हाजरी ला रहे आसीस बख्शो, दोनों हाथ जोड़ के आखो जी वाहगुरु जी का खालसा वाहगुरु जी की फतेह। गुरमत के अंदर सतगुरु जी ने बड़ा निकला कंसैप्ट सानू बख्शिश किया है, क्योंकि सात संगत पातशाह ने सानू ग्रस्तियों में धर्मी बनाया। कभी हिंदुस्तान की धरती उत्ते ग्रस्ती होना धार्मिक लोग पाप कहिंदे सन, और धार्मिक लोगों का एक कथन सी कि ग्रस्ती बंदा मुक्त नहीं हो सकता, क्यों उन्हें पुत्र धियां संसार कारोबार चिंता परेशानी काम क्रोध लोभ हंकार ईरखा द्वेष बैर विरोध ये सब कुछ समाज में सामना करना पैंदा। ग्रस्ती बंदे नूं उठदे सार परिवार की रोटी की चिंता है, बच्चों की फीसा की चिंता है, कारोबार की चिंता है, कुछ देन लैन संसार के दुख सुख हर खसोट की चिंता है। सो धार्मिक लोगों का मनना सी कि ग्रस्ती बंदा धर्मी नहीं हो सकता, ग्रस्ती बंदा रब नूं नहीं मिल सकता। सात संगत तुसी रोज कथा सुनते रहिंदे हो, दसां पातशाहियां दे शरीरक जन्म विच नौ पातशाहियां ग्रस्ती होए ने, एक सिर्फ अठवीं पातशाह मल्ला प्रीतम धन श्री गुरु हरकृष्ण साहब महाराज जी की उम्र छोटी करके अठवीं पातशाह तो अलावा गुरु नानक साहब महाराज तो लैके दसवें पिता तक नौ पातशाहियां ग्रस्ती होए, परिवार पुत्र धियों वाले होए और संसार के दुखों संसार के परिवार के कामों में रेंद्या सानू सिखाया भाई इस तरह परिवार में रेंद्या भी अहंकार मिल जाता है, पर उदा भी कुछ नियम है। कबीर जो ग्रह करे तो धर्म कर, नाही तो कर बैराग, बैरागी बंधन करे तो को वड्डो भाग। किसी भी मंजिल तो पहुंचने वास्ते उदा नियम फॉलो करना बहुत जरूरी है। तुसी घर तो इत्थों तक आए हो, सात संगत एक नियम हर बंदे ने फॉलो किया है, वो की सी? घर तो चलन लग्या पहला अपना रास्ता खब्बे हथ वेख्या कि मैं लैफ्ट साइड चलना है। ऐं तां कोई बंदा भी नहीं करदा कि वह कवे दी सड़क तो सरकारी है, मेरी मर्जी मैं गड्डी गब्बे चलावां, मेरी मर्जी है असी भी टैक्स देईदा, मैं भावें सजे हाथ मोटरसाइकिल बाइक चलावां। इस तरह के मनुख सात संगत न खुद मंजिल ते पहुंचते ने, सगों दूजियां दी भी रुकावट पैदा करते ने, और मंजिल ते पहुंचने वास्ते किसी भी दुनियावी मुकाम ते पहुंचना मंजिल ते तुसी अपने डेस्टिनेशन ते सही सलामत तां पहुंचोगे जे वह रस्ते का नियम फॉलो करोगे। हालांकि यह संसार का रस्ता है, जदों पातशाह ने कहा संसार तो निरंकार तक का रस्ता तय करना है, भाई उहदे विच तू रह ग्रस्ती परिवार विच रह कुटुंब विच रह, पर गुरु ने दस्या नियम तैनू फॉलो करना पए, रही परिवार विच पर तैनू परिवारक तौर ते भी धर्मी होना है। तो पातशाह ने वचन कहे फिर ग्रस्त भी तेरा धर्म बन जाएगा। गुरमत के अंदर सात संगत भाई गुरदास साहब खुद ग्रस्ती नहीं होए, पर सतगुर के घर का उपदेश देकर क्या ज्ञानन में ज्ञान और ध्यानन में ध्यान, गुर सकल धर्म में ग्रस्त प्रधान है। नहीं तो सात संगत जिहो जिहा बंदा आप हुंदा उहदी वडियाई करदा, नहीं ये साडा रस्ता वधिया। पर भाई गुरदास साहब ग्रस्ती नहीं, फिर भी गुरु नानक साहब महाराज के घर के सिद्धांत नूं उपर रखे गल कही सकल धर्म में ग्रस्त प्रधान है, और पातशाह ने कहा ग्रस्ती रह अपने परिवार के प्रति ईमानदार रही, ग्रस्ती हो किसी का हक ना मारी, तेरे बच्चे कदे भुखे नहीं मरन गए, किसी का कारोबार वेख के ईरखा ना करी, तेरा कारोबार कोई नहीं रोक सकता, जहां किसी नाल वैर ना कर तू सदा ही सुखी रहेगा। पातशाह की बाणी का वचन तुसी रोज सुनते रहते हो। हजूर ने कहा मन च किसी का बुरा ना चितवी, मैं इस तो सौखा होर रस्ता की हो सकता है, मन में किसी का बुरा ना चित, तेरा बुरा हो ही नहीं सकता, तेनू गुरु ने लिख के दिता है। सब कहेंगे पर का बुरा ना रखो चीता, ਕਰੋ ਤੁਹਾਨੂੰ ਯਾਦ ਰਹੇਗਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਨੀਤ। ਭਾਈ ਮਿੱਤਰਾ ਤੈਨੂੰ ਕੋਈ ਦੁੱਖ ਨਹੀਂ ਹੋਏਗਾ। ਹਾਂ, ਮਨ ਵਿੱਚ ਇੱਛਾ ਰੱਖਣੀ ਮਾੜੀ ਨਹੀਂ ਕਿ ਨਾਲ ਦੀ ਜ਼ਮੀਨ ਮਿਲ ਜਾਏ, ਪਰ ਇਹ ਅਰਦਾਸ ਨਾ ਕਰੀ ਉਹ ਦੁਖੀ ਹੋ ਕੇ ਤੈਨੂੰ ਵੇਚ ਜਾਏ। ਜੇ ਤੇਰੇ ਭਾਗਾਂ ਜੋ ਮਹਾਰਾਜ ਨੇ ਦੇਣਾ ਹੋਇਆ ਮਿਲ ਜਾਏਗਾ ਤਾਂ ਵੀ ਠੀਕ ਹੈ, ਨਾ ਮਿਲਿਆ ਤਾਂ ਵੀ ਠੀਕ ਹੈ। ਇਸ ਤਰੀਕੇ ਨਾਲ ਗ੍ਰਸਤੀ ਬੰਦਾ ਗੁਰੂ ਤੇ ਆਸ ਰੱਖ ਕੇ ਤੁਰਦਾ। ਇੱਕ ਹੁਣ ਨੁਕਤਾ ਹੋਰ ਧਿਆਨ ਨਾਲ ਸੁਣਿਓ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬੜੀ ਕਿਰਪਾ ਕੀਤੀ ਹੈ। ਇੱਕ ਸ਼ਬਦ ਵਿੱਚ ਹਜ਼ੂਰ ਨੇ ਬਚਨ ਕਹਿ, ਕਿਸੇ ਨੂੰ ਮਹਾਨ ਹੋ ਸਕਦਾ ਹੈ ਕਿ ਉਹ ਬੰਦਾ ਵਿਦਿਆਧਾਰੀ ਹੈ, ਉਹਨੂੰ ਗਿਆਨ ਬਹੁਤ ਆਉਂਦਾ ਹੈ, ਉਹਨੇ ਬੜੇ ਸ਼ਾਸਤਰ ਪੜ੍ਹੇ ਨੇ, ਬੜੇ ਵੇਦ ਪੜ੍ਹੇ ਨੇ, ਉਹਨੂੰ ਹਰ ਤਰ੍ਹਾਂ ਦਾ ਗਿਆਨ ਆਉਂਦਾ ਹੈ। ਕਿਸੇ ਨੂੰ ਮਾਣ ਹੋ ਸਕਦਾ ਕਿਉਂਕਿ ਗਿਆਨ ਰੱਬ ਦੇ ਨੇੜੇ ਲੈ ਕੇ ਜਾਂਦਾ। ਕਿਸੇ ਨੂੰ ਇਸ ਗੱਲ ਦਾ ਮਾਣ ਹੋ ਸਕਦਾ ਕਿ ਮੈਂ ਬਹੁਤ ਗਹਿਰਾ ਧਿਆਨ ਲਾ ਲੈਂਦਾ ਤੇ ਮੈਨੂੰ ਈੜਾ ਪਿੰਗਲਾ ਸੁਖਮਣਾ ਇਹਦੇ ਵਿੱਚੋਂ ਮੇਰੀ ਸੁਰਤ ਲੰਘ ਜਾਂਦੀ ਹੈ ਦਸਵੇਂ ਦੁਆਰ ਵੱਲ। ਇਹ ਬਹੁਤ ਗਹਿਰਾ ਗਿਆਨ ਹੈ। ਜਿਹੜਾ ਕੋਈ ਇਸ ਦੀ ਗੱਲ ਕਰਦਾ ਹੈ ਸਾਧ ਸੰਗਤ ਉਹਦੀ ਨਿੰਦਿਆ ਨਹੀਂ, ਪਰ ਗੁਰਸਿੱਖ ਨੂੰ ਪਾਤਸ਼ਾਹ ਨੇ ਬੜਾ ਸਰਲ ਰਸਤਾ ਦਿੱਤਾ ਹੈ। ਨਾਮ ਜਪਦਿਆਂ, ਸੇਵਾ ਕਰਦਿਆਂ, ਸਿਮਰਨ ਕਰਦਿਆਂ ਤੇਰੇ ਰਸਤੇ ਵਿੱਚ ਦਸਮ ਦੁਆਰ ਆ ਜਾਏ, ਠੀਕ ਹੈ, ਮੁਬਾਰਕ ਹੈ। ਨਾ ਆਵੇ ਤਾਂ ਇਸ ਤਰ੍ਹਾਂ ਨਾ ਭਰਮ ਕਰੀ ਵੀ ਤੂੰ ਦਸਮ ਦੁਆਰ ਚੋਂ ਨਹੀਂ ਲੰਘਿਆ ਰੱਬ ਨਹੀਂ ਮਿਲਣਾ। ਜਿਹੜਾ ਉਸ ਤਰੀਕੇ ਨਾਲ ਚੱਲਦਾ ਠੀਕ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਿਸੇ ਨੂੰ ਯੋਗ ਦਾ ਮਾਣ ਹੋ ਸਕਦਾ ਕਿ ਉਹ ਬਹੁਤ ਯੋਗ ਸਾਧਨਾ ਕਰਦਾ। ਮਹਾਰਾਜ ਫਿਰ ਅਸੀਂ ਕੀ ਕਹਿਣਾ? ਨਾ ਸਾਡੀ ਯੋਗ ਸਾਧਨਾ, ਨਾ ਸਾਡੇ ਕੋਲ ਵੈਦ ਗ੍ਰੰਥਾਂ ਦਾ ਕੋਈ ਗਿਆਨ, ਨਾ ਸਾਨੂੰ ਕੋਈ ਵੈਦ ਸ਼ਸਤਰ ਵੇਦ ਸ਼ਸਤਰ ਯਾਦ ਨੇ। ਮਹਾਰਾਜ ਫਿਰ ਅਸੀਂ ਗ੍ਰਸਤੀਆਂ ਨੇ ਕੀ ਕਹਿਣਾ? ਹੁਣ ਸੁਣਿਓ, ਸਾਡੇ ਵਾਸਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੌੜੀ ਰਾਗ ਅੰਦਰ ਵਚਨ ਕਿਹਾ, ਸਹਿਬ ਕਹਿੰਦੇ ਕਿਨਹੀਂ ਕੋਈ ਸੰਸਾਰ ਅੰਦਰ ਬੰਦਾ ਹੋ ਸਕਦਾ ਕਿ ਉਹ ਪੰਡਿਤ ਹੋਵੇ, ਬਹੁਤ ਗਿਆਨਵਾਨ ਹੋਵੇ। ਪੰਡਿਤ ਸ਼ਾਸਤਰ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ। ਕਹਿੰਦੇ ਕਿਸੇ ਨੂੰ ਮਹਾਨ ਹੋਵੇ, ਉਹ ਬਹੁਤ ਬੰਦਾ ਵਿਦਵਾਨ ਹੈ, ਪੰਡਿਤ ਹੈ, ਕਿਸੇ ਨੂੰ ਹੋਵੇ ਉਹ ਯੋਗ ਮਾਧੀਆਂ ਬੜੀਆਂ ਧਾਰਾਵਾਂ ਜਾਣਦਾ। ਕਹਿੰਦੇ ਭਾਈ ਗ੍ਰਸਤੀ ਬੰਦਾ ਜਿਹੜਾ ਉਹ ਤਾਂ ਅਰਦਾਸ ਕਰੇ ਕਿ ਮੈਂ ਮੂਰਖ ਹਰ ਹਰ ਜਪ ਪੜਿਆ, ਇਹ ਅਕਾਲ ਪੁਰਖ ਵਾਹਿਗੁਰੂ, ਮੈਨੂੰ ਮੂਰਖ ਨੂੰ ਤਾਂ ਵਾਹਿਗੁਰੂ ਕਹਿਣ ਤੋਂ ਸਿਵਾਏ ਕੁਝ ਨਹੀਂ ਆਉਂਦਾ। ਮੈਂ ਤਾਂ ਮੂਰਖ ਹਾਂ, ਇੰਨਾ ਹੀ ਕਹਿ ਸਕਦਾ, ਸਤਨਾਮ ਸ੍ਰੀ ਵਾਹਿਗੁਰੂ, ਮੈਨੂੰ ਇਸ ਤੋਂ ਸਿਵਾਏ ਨਹੀਂ ਕੁਝ ਆਉਂਦਾ। ਮੈਂ ਮੂਰਖ ਹਰ ਹਰ ਜਪ ਪੜਿਆ। ਅੱਗੇ ਸਾਹਿਬ ਨੇ ਪੰਕਤੀ ਕਹੀ, ਸੰਨਿਆਸੀ ਵਿਭੂਤ ਲਾਏ ਦੇ ਸਵਾਰੀ। ਸੰਨਿਆਸੀ ਸਰੀਰ ਸਾਧਦਾ ਹੋਵੇ, ਸਰੀਰ ਤੇ ਵਿਭੂਤ ਸਵਾਹ ਮਲਦਾ ਹੋਵੇ, ਕਈ ਤਰ੍ਹਾਂ ਦੇ ਤਿਲਕ ਲਾ ਕੇ ਉਹਨੇ ਸਾਧਨਾ ਕੀਤੀ ਹੋਵੇ ਕਈ ਘੰਟਿਆਂ ਦੀ। ਸੰਨਿਆਸੀ ਵਿਭੂਤ ਲਾਏ ਦੇ ਸਵਾਰੀ, ਪਰ ਤ੍ਰਿਆ ਤ੍ਰਿਆਗ ਕਰੇ ਬ੍ਰਹਮਚਾਰੀ। ਕੋਈ ਬੰਦਾ ਬ੍ਰਹਮਚਰਦੀ ਹੋਵੇ, ਉਹ ਕਵੇ ਮੈਂ ਬਈ ਆਚਰਣ ਦਾ ਬਹੁਤ ਪੱਕਾ, ਮੈਂ ਬ੍ਰਹਮਚਰਦ ਵਿੱਚ ਪੱਕ ਗਿਆ, ਮੈਂ ਆਹ ਨਿਯਮ ਇੰਨਿਆਂ ਸਾਲਾਂ ਤੋਂ ਕੀਤੇ ਨੇ, ਤੇ ਪਾਤਸ਼ਾਹ ਉਹਨਾਂ ਦੇ ਬਰਾਬਰ ਤਾਂ ਸਾਡਾ ਧਰਮ ਦਾ ਕਰਮ ਹੀ ਨਹੀਂ ਕੋਈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿੰਦੇ ਉਹ ਗ੍ਰਸਤੀ ਬੰਦਿਆ ਤੂੰ ਇੰਨਾ ਕਹਿ ਦਿਆ ਕਰ। ਮਹਾਰਾਜ ਕੀ ਕਹਿਣਾ? ਸੰਨਿਆਸੀ ਵਿਭੂਤ ਲਾਏ ਦੇ ਸਵਾਰੀ, ਪਰ ਤ੍ਰਿਆ ਤਿਆਗ ਕਰੀ ਬ੍ਰਹਮਚਾਰੀ। ਮੈਂ ਮੂਰਖ ਹਰ ਆਸ ਤੁਮਾਰੀ। ਮੈਨੂੰ ਤਾਂ ਮੂਰਖ ਨੂੰ ਸਤਿਗੁਰੂ ਤੇਰੀ ਆਸ ਹੈ, ਮੇਰਾ ਨਹੀਂ ਕੋਈ ਹੋਰ ਕਰਮ। ਮੈਂ ਤੇ ਉੱਠ ਕੇ ਮੱਥਾ ਟੇਕਦਾ, ਉਹਦੇ ਵਿੱਚ ਵੀ ਨਿਯਮ ਪੱਕਾ ਨਹੀਂ। ਮੈਂ ਤੇ ਉੱਠ ਕੇ ਤੁਹਾਡੀਆਂ ਦਿੱਤੀਆਂ ਬਾਣੀਆਂ ਦਾ ਪਾਠ ਕਰਦਾ, ਉਹਦੇ ਵਿੱਚ ਵੀ ਨਿਯਮ ਪੱਕਾ ਨਹੀਂ, ਉਹਦੇ ਵਿੱਚ ਵੀ ਇੱਧਰ ਉੱਧਰ ਹੋ ਜਾਈਦਾ। ਪਾਤਸ਼ਾਹ ਨੇ ਕਿਹਾ ਤੂੰ ਗ੍ਰਸਤੀ ਹੈ, ਅਰਦਾਸ ਕਰ ਲਿਆ ਕਰ, ਇੰਨਾ ਕੰਮ ਕਰ ਲਿਆ ਕਰ। ਜਦੋਂ ਸੁੱਖ ਹੋਵੇ ਉਦੋਂ ਵੀ ਵਾਹਿਗੁਰੂ ਕਹਿ, ਦੁੱਖ ਵੇਲੇ ਤੇਰੇ ਨਾਲ ਬਹਿਣ ਲੱਗ ਜਾਏਗਾ। ਹੇ ਭਾਈ, ਤੂੰ ਗੁਰੂ ਦੇ ਅੱਗੇ ਆ ਕੇ ਅਰਦਾਸ ਕਰਿਆ ਕਰ। ਸਭ ਤੋਂ ਵੱਡੀ ਸ਼ਕਤੀ ਤੇ ਸਭ ਤੋਂ ਵੱਡੀ ਭਗਤੀ ਇੱਕੋ ਚੀਜ਼ ਹੈ, ਅਰਦਾਸ। ਅੱਜ ਜਦੋਂ ਜਿਹੜਾ ਹਜ਼ੂਰ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਇਹਦੇ ਵਿੱਚ ਸਾਹਿਬ ਨੇ ਕਿਰਪਾ ਕੀਤੀ ਦਾਸ ਦੇ ਜਿੰਨੇ ਵੀ ਗੁਰੂ ਅਰਜਨ ਦੇ ਮਹਾਰਾਜ ਬਚਨ ਕਹਿੰਦੇ ਜਿੰਨੇ ਵੀ ਬਿੰਗ ਬਲ ਸਨ, ਔਗਣ ਸਨ, ਸਭ ਕੁਝ ਅਕਾਲ ਪੁਰਖ ਰੱਬ ਨੇ ਗੁਰੂ ਨੇ ਦੂਰ ਕਰ ਦਿੱਤੇ। ਕੀਤੇ ਕਾਹਦੇ ਨਾਲ? ਕਿਰਪਾ ਕਰਕੇ। ਕਿਰਪਾ ਕਹਿੰਦੇ ਤੇ ਹੁੰਦੀ ਜਿਹੜਾ ਅਰਦਾਸ ਕਰੇ ਗੁਰੂ ਅੱਗੇ। ਕਿਰਪਾ ਦਾ ਪਾਤਰ ਉਹ ਹੈ ਜਿਹਨੂੰ ਕਿਸੇ ਕਰਮ ਦਾ ਹੰਕਾਰ ਨਾ ਹੋਵੇ। ਜੇ ਕਰਮ ਦਾ ਹੰਕਾਰ ਹੈ ਕਿਰਪਾ ਦੇ ਪਾਤਰ ਬਣ ਹੀ ਨਹੀਂ ਸਕਦੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਅਰਦਾਸ ਕਰਨੀ ਪਏਗੀ ਚਾਰ ਕੁੰਟ ਦੇ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ। ਕਈ ਵਾਰ ਇਹ ਕਥਾ ਪੱਗ ਵੀ ਸਾਂਝੀ ਕੀਤੀ। ਇੱਕ ਸੱਜਣ ਬੜੀ ਵੱਡੀ ਕੋਠੀ ਬਣਾ ਰਿਹਾ ਸੀ, ਸਵੇਰ ਤੋਂ ਸ਼ਾਮ ਤੱਕ ਦਿਹਾੜੀ ਨਾਲ ਲਾਏ ਨੇ। ਜਦੋਂ 5 ਵੱਜਦੇ ਨੇ ਉਹ ਦਿਹਾੜੀ ਪੂਰੀ ਕਰਕੇ ਹੱਥ ਮੂੰਹ ਧੋਂਦੇ ਨੇ, ਉੱਥੇ ਹੀ ਸਾਜੋ ਸਮਾਨ ਰੱਖ ਦਿੰਦੇ ਨੇ, ਵੱਠਲ ਕਈਆਂ ਤਰਸਲੇ ਸਭ ਕੁਝ ਰੱਖ ਕੇ ਹੱਥ ਮੂੰਹ ਧੋਤੇ। ਤੇ ਜਿਹੜਾ ਦਿਹਾੜੀ ਦਾ ਹਰਿਆਣਾ ਉਹ ਹੱਥ ਮੂੰਹ ਧੋ ਕੇ ਬਾਹਾਂ ਟੰਗ ਕੇ ਕੱਲਰ ਥੋੜਾ ਜਿਹਾ ਉੱਚਾ ਕਰਕੇ ਸਰਦਾਰ ਦੇ ਸਾਹਮਣੇ ਆ ਕੇ ਮਾਲਕ ਦੇ ਕਹਿੰਦਾ, ਸਰਦਾਰ ਸਾਹਿਬ ਪੈਸੇ ਦਿਓ ਦਿਹਾੜੀ ਦੇ। ਉਹਦੇ ਮੰਗਣ ਵਿੱਚ ਥੋੜੀ ਜਿਹੀ ਅੱਕੜ ਹੈ, ਪਤਾ ਕਿਉਂ? ਉਹਨੇ ਦਿਹਾੜੀ ਲਾਈ ਹੈ ਬਈ। ਉਹ ਕਹਿੰਦਾ ਕੋਈ ਭੀਖ ਥੋੜੀ ਮੰਗ ਰਿਹਾ, ਮੈਂ ਦਿਹਾੜੀ ਲਾਈ ਹੈ, ਆਪਣਾ ਹੱਕ ਲੈਣਾ। ਜਦੋਂ ਕੋਈ ਹੱਕ ਦੀ ਇਸ ਤਰ੍ਹਾਂ ਗੱਲ ਕਰਦਾ, ਕੰਨ ਟੰਗੇ ਹੋਏ, ਬਾਹਾਂ ਟੰਗੀਆਂ ਹੋਈਆਂ, ਪੈਸੇ ਦਿਓ ਸਰਦਾਰ ਸਾਹਿਬ। ਤੇ ਸਰਦਾਰ ਦੀ ਦਿਹਾੜੀ ਦੇ ਪੈਸੇ ਵੰਡਦੇ। ਇੱਕ ਦਿਨ ਬੜੀ ਅਨੋਖੀ ਗੱਲ ਹੋਈ, ਜਦੋਂ ਉਹ ਦਿਹਾੜੀਦਾਰਾਂ ਨੂੰ 500-500 ਰੁਪਈਆ ਦਿਹਾੜੀ ਦੇ ਪੈਸੇ ਦੇ ਰਿਹਾ ਸੀ, ਕਹਿੰਦੇ ਅਚਾਨਕ ਇੱਕ ਮੰਗਣ ਵਾਲਾ ਬੰਦਾ ਆ ਗਿਆ। ਉਹ ਬੰਦਾ ਬੜਾ ਲੋੜਵੰਦ ਹੈ, ਉਹਦਾ ਚਿਹਰਾ ਦੱਸਦਾ ਇਹਨੂੰ ਲੋੜ ਹੈ, ਉਹਦੀ ਜ਼ਬਾਨ ਤੇ ਬੋਲ ਦੱਸ ਰਹੇ ਸਨ ਇਹ ਲੋੜਵੰਦ ਹੈ। ਉਹਦੀ ਗਰਦਨ ਥੋੜੀ ਝੁਕੀ ਹੋਈ ਸੀ, ਉਹਦੇ ਸ਼ਬਦ ਥੋੜੇ ਨਿਵੇ ਹੋਏ ਸਨ, ਅੱਖਾਂ ਨੀਵੀਆਂ ਸਨ, ਥੋੜਾ ਜਿਹਾ ਅੱਖਾਂ ਤਰ ਸਨ। ਤੇ ਉਹ ਲੋੜਵੰਦ ਹੱਥ ਜੋੜ ਕੇ ਕਹਿੰਦਾ, ਸਰਦਾਰ ਸਾਹਿਬ ਬੜਾ ਵੱਡਾ ਮਹਿਲ ਬਣਾ ਰਹੇ, ਮੈਨੂੰ ਥੋੜੀ ਜਿਹੀ ਲੋੜ ਹੈ, ਮੇਰੀ ਮਦਦ ਕਰ ਦਿਓ। ਤੇ ਸਰਦਾਰ ਦੇ ਮਨ ਚ ਦਇਆ ਆਈ, ਉਹਨੇ ਕਿਹਾ ਕਿੰਨੇ ਪੈਸੇ ਚਾਹੀਦੇ ਹੋ, ਕਿੰਨੇ ਪੈਸੇ ਚਾਹੀਦੇ ਹੋ? ਉਹ ਹੱਥ ਜੋੜ ਕਹਿੰਦਾ, ਜੀ ਪੈਸੇ ਤਾਂ 1000 ਰੁਪਏ ਦੀ ਜ਼ਰੂਰਤ ਹੈ, ਪਰ ਮੈਂ ਤੁਹਾਤੋਂ ਸਾਰੇ ਨਹੀਂ ਮੰਗਾਂਗਾ, 500 ਦੇ ਦਿਓ, 5 ਕਿਤੇ ਹੋਰੋਂ ਲੈ ਲਾਂਗਾ, ਮੇਰਾ ਗੁਜ਼ਾਰਾ ਹੋ ਜਾਣਾ। ਸਰਦਾਰ ਨੇ 500-500 ਦੇ 2 ਕੱਢ ਕੇ ਨੋਟ ਉਹਦੇ ਹੱਥ ਤੇ ਰੱਖ ਕੇ ਕਿਹਾ, ਜੇ 500 ਮੇਤੋਂ ਲੈਣਾ, ਕਿਸੇ ਹੋਰ ਤੋਂ ਕਿਉਂ ਮੰਗਣਾ? ਆਹ ਫੜ 1000 ਰੁਪਈਆ, ਕਿਸੇ ਹੋਰ ਕੋਲੋਂ ਨਾ ਮੰਗੀ, ਜਾ ਆਪਣਾ ਕੰਮ ਸਾਰ। ਤੇ ਜਦੋਂ 1000 ਰੁਪਈਆ ਲੈ ਕੇ ਤੁਰਨ ਲੱਗਾ ਨਾ, ਇੱਕ ਦਿਹਾੜੀਦਾਰ ਕਹਿੰਦਾ, ਸਰਦਾਰ ਸਾਹਿਬ ਅਸੀਂ ਸਾਰਾ ਦਿਨ ਸਿਰ ਤੇ ਮਿੱਟੀ ਢੋਈ ਹੈ, ਸਾਰਾ ਦਿਨ ਸਿਰ ਤੇ ਭਾਰ ਚੁੱਕਿਆ, ਦਿਹਾੜੀ ਲਾਈ ਹੈ, 8 ਘੰਟੇ ਕੰਮ ਕੀਤਾ, ਤਾਂ 500 ਰੁਪਈਆ ਮਿਲਿਆ ਹੈ, ਇਹਨੇ 2 ਪਲ ਵਿੱਚ ਮਾੜੇ ਜਿਹੇ ਹੱਥ ਜੋੜੇ, ਤੁਸੀਂ 1000 ਵੀ ਦੇ ਦਿੱਤਾ। ਤੇ ਸਰਦਾਰ ਨੇ ਗੱਲ ਬੜੀ ਕਮਾਲ ਦੀ ਕਹੀ, ਕਹਿੰਦੇ, ਸੱਜਣਾ ਤੂੰ ਦਿਹਾੜੀਦਾਰ ਹੈ, ਤੂੰ ਦਿਹਾੜੀ ਲਾ ਕੇ ਮੰਗਿਆ, ਤੇਰੇ ਮੰਗਣ ਵਿੱਚ ਥੋੜੀ ਅੱਕੜ ਵੀ ਹੈ, ਤੇਰਾ ਕਲਰ ਵੀ ਟੰਗਿਆ ਹੋਇਆ, ਬਾਹਾਂ ਟੰਗੀ, ਤੂੰ ਆਪਣਾ ਹੱਕ ਅਧਿਕਾਰ ਮੰਗ ਰਿਹਾ, ਤੂੰ ਦਿਹਾੜੀ ਲਾਈ ਹੈ। ਉਹ ਬੰਦਾ ਦਿਹਾੜੀ ਲਾਉਣ ਦਾ ਯੋਗ ਨਹੀਂ, ਉਹ ਮਜ਼ਬੂਰ ਤੇ ਲੋੜਵੰਦ ਹੈ, ਉਹਦੀ ਲੋੜ 1000 ਦੀ ਹੈ, ਕਿਸੇ ਹੋਰ ਥਾਂ ਤੇ ਕਿਉਂ ਜਾਣ ਦਵਾਂ, ਕੀ ਪਤਾ ਕੋਈ ਦਵੇ ਨਾ ਦਵੇ, ਮੈਨੂੰ ਰੱਬ ਨੇ ਦਿੱਤੇ ਨੇ, ਮੈਂ ਫਿਰ 5 ਦੀ ਬਜਾਏ 1000 ਦਿੱਤਾ, ਉਹਦੀ ਲੋੜ ਤਾਂ ਪੂਰੀ ਹੋ ਗਈ, ਉਹ ਲੋੜਵੰਦ ਹੈ। ਇਹ ਚੀਜ਼ ਯਾਦ ਰੱਖੋ ਸਾਧ ਸੰਗਤ, ਜਿਹੜਾ ਬੰਦਾ ਜਿਹੜਾ ਦਿਹਾੜੀ ਲਾ ਕੇ ਕਹਿੰਦਾ, ਮੈਂ ਰੋਜ਼ ਨਿਤਨੇਮ ਕਰਨਾ, ਮਹਾਰਾਜ ਮੇਰੀ ਅਰਦਾਸ ਸੁਣੋ, ਮੈਂ ਰੋਜ਼ ਇੰਨੀ ਸੇਵਾ ਕਰਨਾ, ਮੇਰੀ ਤਾਂ ਸੁਣਨੀ ਚਾਹੀਦੀ, ਗੁਰੂ ਸੁਣ ਲੈਂਦਾ, ਪਰ ਉਨਾ ਕੁ ਦਿੰਦਾ ਜਿੰਨਾ ਕੁ ਤੁਹਾਡਾ ਬਣਦਾ। ਜੇ ਚਾਹੁੰਦੇ ਹੋ ਗੁਰੂ ਖਜ਼ਾਨਾ ਭਰਦਾ, ਜੇ ਚਾਹੁੰਦੇ ਹੋ ਦਾਤੇ ਦੇ ਕੋਲ ਮੰਗ ਕੇ ਕਿਸੇ ਹੋਰ ਕੋਲੋਂ ਮੰਗਣਾ ਨਾ ਪਵੇ, ਫਿਰ ਸਿੱਖਾਂ ਹੱਥ ਜੋੜ ਕੇ ਲੋੜਵੰਦ ਹੋ ਕੇ ਮੰਗੀ, ਇਹ ਸੱਚ ਹੈ, ਗੁਰੂ ਤੈਨੂੰ ਇੰਨਾ ਕੁਝ ਦੇ ਦੇਗਾ, ਕਿਸੇ ਕੋਲੋਂ ਮੰਗਣ ਦੀ ਲੋੜ ਹੀ ਨਹੀਂ ਪਏਗੀ। ਪਰ ਇਹਦੇ ਵਿੱਚ ਖਿਆਲ ਰੱਖੀ, ਸਿੱਖਾ ਤੂੰ ਦਿਹਾੜੀਦਾਰ ਵੀ ਬਣਨਾ, ਰੋਜ਼ ਉੱਠ ਕੇ ਜਪਜੀ ਸਾਹਿਬ ਦੀ ਦਿਹਾੜੀ ਲਾ, ਤੈਨੂੰ ਜਪਜੀ ਸਾਹਿਬ ਪੜ੍ਹਨਾ ਪੈਣਾ, ਬਾਣੀ ਵੀ ਪੜ੍ਹੀ, ਪਰ ਪੜ੍ਹ ਕੇ ਕਿਤੇ ਦਿਹਾੜੀਦਾਰ ਦੀ ਤਰ੍ਹਾਂ ਹੰਕਾਰ ਵਿੱਚ ਨਾ ਮੰਗੀ, ਨਿਮਰਤਾ ਵਿੱਚ ਉੱਕੇ ਕੇ ਅਰਦਾਸ ਕਰਕੇ ਕਹੀ, ਹਮ ਮੈਲ ਤੁਮ ਉਜਲ ਕਰਤੇ, ਪੜੋ, ਹਮ ਮੈਲ ਤੁਮ ਉਜਲ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਹਾਰਾਜ ਤੇਰੇ ਅੱਗੇ ਕਾਹਦਾ ਮਾਣ, ਤੂੰ ਤੇ ਸਭ ਕੁਝ ਜਾਣਨਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਕਿੱਸਾ ਤੁਮ ਸਭ ਸੱਜ ਸਾਜ ਨਿਵੱਜ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆ ਦੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ। ਅਸੀਂ ਕਾਹਦਾ ਮਾਣ ਕਰੀਏ, ਕੋਈ ਗੁਣ ਹੈ ਹੀ ਨਹੀਂ ਸਾਡੇ ਚ। ਇਸ ਲਈ ਮਹਾਰਾਜ ਦਾਨ ਮੰਗਣ ਆਏ, ਝੋਲੀ ਭਰ ਦਿਓ। ਇਹ ਪੰਕਤੀ ਚਿੱਤ ਜੋੜ ਕੇ ਕਹੋ, ਨਿਰਗੁਣਿਆ ਰੇ ਗੁਣ ਨਹੀਂ ਕੋਈ, ਨਿਰਗੁਣਿਆ ਰੇ ਗੁਣ ਨਹੀਂ ਕੋਈ, ਨਿਰਗੁਣਿਆ ਰੇ
ਗੁਣ ਨਹੀਂ ਕੋਈ,
ਨਿਰਗੁਣਿਆ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆ ਦੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ। ਅਗਲੀ ਪੰਕਤੀ ਬੜੀ ਪਿਆਰੀ ਹੈ, ਤੁਮ ਨਿਧਾਨ ਤੇਰੇ ਖਜ਼ਾਨੇ ਭਰੇ ਨੇ ਦਾਤਾ, ਤੁਮ ਨਿਧਾਨ ਅਟਲ ਸੁਲਤਾਨ। ਦੁਨੀਆਂ ਦੇ ਰਾਜੇ ਅਟਲ ਨਹੀਂ ਹੈ, ਅੱਜ ਕੋਈ ਸੁਲਤਾਨ ਹੈ, ਕੱਲ ਨੂੰ ਕੰਗਾਲ ਵੀ ਹੋ ਸਕਦਾ ਹੈ। ਕਦੇ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਂ ਹਿੰਦੁਸਤਾਨ ਦੇ ਤਖਤਾਂ ਤੇ ਬਹਿੰਦਾ ਰਿਹਾ, ਉਹਦੀ ਹਯਾਤੀ ਵਿੱਚ ਹੀ ਸਾਧ ਸੰਗਤ, ਉਹਨੂੰ ਜੇਲ੍ਹ ਦੇ ਅੰਦਰ ਭੁੱਖਾ ਤੇ ਪਿਆਸਾ ਮਰਨਾ ਪਿਆ, ਰਾਜਾ ਨਹੀਂ ਰਿਹਾ। ਪਰ ਮੇਰਾ ਦਾਤਾ ਧੰਨ ਗੁਰੂ ਰਾਮਦਾਸ ਸਾਹਿਬ, ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜੰਚੈ ਕੋ ਨਾਨਕ ਹਮੇ ਹੈ, ਅੱਲਾ ਰਾਖ ਸੰਤਨ ਕੈ ਪਾਛੈ। ਬੜੀ ਕਮਾਲ ਦੀ ਗੱਲ ਹੈ, ਅਰਦਾਸ ਕਰਕੇ ਸਿੱਖਾਂ ਕਹਿ ਪਾਤਸ਼ਾਹ ਸਾਡਾ ਤਾਂ ਆਹੀ ਹਾਲ ਹੈ ਮੰਗਤਿਆਂ ਦਾ, ਕਿਰਪਾ ਕਰੋ। ਰਾਖ ਸੰਤਨ ਕੈ ਪਾਤਸ਼ਾਹ ਦਾ ਅਰਥ ਪਤਾ ਕੀ ਹੈ? ਕਿਸੇ ਜਪਣ ਵਾਲੇ ਦੇ ਮਗਰ ਸਾਨੂੰ ਵੀ ਲਗਾ ਦਿਓ। ਤੁਸੀਂ ਕਈ ਵਾਰ ਕਿਸੇ ਦੁਕਾਨਦਾਰ ਕੋਲੋਂ ਲੋੜ ਜਾਣਕਾਰ ਬੰਦੇ ਕੋਲੋਂ ਸੌਦਾ ਲੈਣ ਜਾਂਦੇ ਹੋ ਨਾ, ਜੇ ਕੋਈ ਰਹਿਤ ਕਰਨੀ ਹੋਵੇ ਨਾ, ਰਹਿਤ ਕਰਾਉਣੀ ਹੋਵੇ, ਉਹਨੂੰ ਆਪਾਂ ਕਈ ਵਾਰ ਕਹੀਦਾ ਚੱਲ ਕਿਸੇ ਹੋਰ ਕੋਲੋਂ ਤੂੰ ਰੋਜ਼ ਕਮਾਉਣਾ ਹੀ ਹੈ, ਇੱਕ ਤੋਂ ਨਾ ਕਮਾਇਆ ਫਿਰ ਕੀ ਹੈ, ਰੋਜ਼ ਪੈਸਾ ਹੀ ਕਮਾਉਂਦੇ ਹੋ। ਬੰਦਾ ਜਦੋਂ ਕਿਸੇ ਦੀ ਮਦਦ ਕਰਕੇ ਛਡਾਉਂਦਾ, ਉਹ ਕਹਿੰਦਾ ਕੋਈ ਨੀ ਸਾਰਿਆਂ ਕੋਲੋਂ ਪ੍ਰੋਫਿਟ ਲੈਂਦੇ ਹੀ ਹੋ, ਇੱਕ ਕੋਲੋਂ ਨਾ ਲਿਆ ਫਿਰ ਕੀ ਹੈ, ਛੱਡ ਦਿਓ। ਇਹ ਗੱਲ ਗੁਰੂ ਨੂੰ ਕਹਿਣੀ, ਪਾਤਸ਼ਾਹ ਤੁਸੀਂ ਜਪਣ ਵਾਲਿਆਂ ਨੂੰ ਪਾਰ ਲਗਾਉਂਦੇ, ਉਹਨਾਂ ਦੇ ਪਿੱਛੇ ਸਾਨੂੰ ਵੀ ਇੱਕ ਲਗਾ ਦਿਓ। ਤੁਮ ਨਿਧਾਨ ਅਟਲ ਸੁਲਤਾਨ, ਜੀ ਜਨ ਸਭ ਜੰਚ ਕਹੋ ਨਾਨਕ ਹਮ ਹੈ ਹਵਾਲਾ, ਰਾਖ ਸੰਤਨ ਕੈ ਪਾਛੈ। ਮਹਾਰਾਜ ਸਾਡਾ ਤਾਂ ਹੀ ਉਹ ਹਾਲ ਹੈ, ਤੁਸੀਂ ਕਿਸੇ ਜਪਣ ਵਾਲੇ ਸਾਧੂ ਦੇ ਮਗਰ ਸਾਨੂੰ ਵੀ ਨਗਾ ਦਿਓ। ਇੱਕ ਨਾਲ ਇੱਕ ਨਗਾ ਦਿੰਦੇ ਨੇ ਕਈ ਵਾਰ। ਅੱਜ ਸਤਿਗੁਰ ਸੱਚੇ ਪਾਤਸ਼ਾਹ ਨੇ ਵਚਨ ਕਹਿ, ਜਦੋਂ ਕੋਈ ਐ ਅਰਦਾਸ ਕਰਦਾ, ਫਿਰ ਉਹ ਗੁਰੂ ਅਕਾਲ ਪੁਰਖ ਰੱਬ ਜਿਹੜਾ, ਉਹ ਕਿਰਪਾ ਧਾਰ ਕੇ ਸਭ ਬਿੰਗ ਵਲ ਔਗਣ ਦੋਖ ਸਭ ਦੂਰ ਕਰ ਦਿੰਦਾ। ਸੱਚੇ ਪਾਤਸ਼ਾਹ ਨੇ ਬਚਨ ਕਹੇ, ਉਹਦੇ ਫਿਰ ਸਾਰੇ ਵਿੰਗ ਬਲ ਔਗਣ ਪਾਪ ਗੁਰੂ ਦੂਰ ਕਰ ਦਿੰਦਾ। ਅੱਜ ਭਗਵੰਤ ਰਵਿਦਾਸ ਜੀਆਂ ਦਾ ਜਨਮ ਦਿਹਾੜਾ, ਸਮੁੱਚੇ ਸਿੱਖ ਜਗਤ ਦੇ ਅੰਦਰ ਸ਼ਰਧਾ ਭਾਵਨਾ ਨਾਲ ਲੋਕ ਮਨਾ ਰਹੇ ਨੇ। 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਹਨਾਂ ਦੇ ਦਰਜ ਨੇ, ਔਰ ਭਗਤ ਕਬੀਰ ਸਾਹਿਬ ਦੇ ਸਲੋਕਾਂ ਵਿੱਚ ਇੱਕ ਸਲੋਕ ਦਰਜ ਹੈ। ਇੱਕੋ ਹੀ ਸਲੋਕ ਵਿੱਚ 40 ਸ਼ਬਦਾਂ ਦਾ ਤੱਤ ਕੱਢ ਕੇ ਲੋਕਾਂ ਦੇ ਸਾਹਮਣੇ ਰੱਖਿਆ। ਇਹ ਗੱਲ ਕਈ ਦੁਨੀਆਂ ਦੇ ਲੋਕੋਂ ਮੈਂ ਇੱਕ ਗੱਲ ਸੱਚ ਕਹਿਣ ਲੱਗਾ, ਜੋ ਗੱਲਾਂ 40 ਸ਼ਬਦਾਂ 'ਚ ਕਹੀਆਂ ਉਹ ਵੀ ਸੱਚ ਹੈ, ਪਰ ਸਲੋਕ ਵਿੱਚ ਦੁਹਰਾ ਕੇ ਕਿਹਾ ਮੈਂ ਸੱਚ ਕਹਿ ਰਿਹਾ। ਪਤਾ ਕਿਉਂ? ਜਿਹੜੀ ਗੱਲ ਬਹੁਤ ਕੀਮਤੀ ਹੋਵੇ ਉਹਨੂੰ ਕਹਿਣਾ ਪੈਂਦਾ ਵੀ ਆਹ ਮੈਂ ਸੱਚ ਕਹਿ ਰਿਹਾ, ਧਿਆਨ ਨਾਲ ਸੁਣੋ। ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕਹਿਣਾ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨੀ ਪ੍ਰਭ ਪਾਇਓ। ਭਗਤ ਰਵਿਦਾਸ ਜੀਆਂ ਦੇ 40 ਸ਼ਬਦਾਂ ਤੋਂ ਇਲਾਵਾ ਇੱਕ ਸਲੋਕ ਹੈ, ਉਹਦੇ ਵਿੱਚ ਕਹਿੰਦੇ, ਹਰ ਸੋ ਹੀਰਾ ਛੱਡ ਕੇ, ਰੱਬ ਵਰਗੇ ਨਾਮ ਹੀਰੇ ਨੂੰ ਛੱਡ ਕੇ, ਕਦੇ ਆਨ ਕੀ ਆਸ ਕਿਸੇ ਹੋਰ ਦੀ ਆਸ ਕਰੇ। ਇਹ ਗੱਲ ਯਾਦ ਰੱਖੀ, ਮੈਂ ਸੱਚ ਕਹਿ ਰਿਹਾ,
ਤੇ ਨਰ ਉਹ ਬੰਦੇ ਦੋਜਕ ਜਾਹੇਂਗੇ ਨਰਕ ਵਿੱਚ ਪੈਣਗੇ ਸਤ ਪੱਖ ਹੈ ਰਵਿਦਾਸ ਇਹ ਗੱਲ ਰਵਿਦਾਸ ਸੱਚ ਕਹਿ ਰਿਹਾ ਸਤ ਸੰਗਤ ਭਗਤਾਂ ਨੇ ਪਹਿਲਾਂ ਰੱਬ ਦੇ ਅੱਗੇ ਆਪਣੇ ਆਪ ਨੂੰ ਇੰਨੀ ਨਿਰਮਾਣਤਾ ਵਿੱਚ ਲੈ ਗਏ ਤੇ ਜਿੱਦਣ ਰੱਬ ਨੇ ਚੁੱਕ ਕੇ ਗਾਲਾਂ ਲਾ ਲਿਆ ਨਾ ਉਦਣ ਦੁਨੀਆਂ ਨੂੰ ਕਹਿਣ ਲੱਗ ਪਿਆ ਦੁਨੀਆਂ ਦੇ ਲੋਕੋ ਹੁਣ ਰੱਬ ਵਿੱਚ ਤੇ ਮੇਰੇ ਵਿੱਚ ਫਰਕ ਨਹੀਂ ਰਿਹਾ ਉਹਨੇ ਪਤਤ ਨੂੰ ਪਾਵਨ ਕਰ ਦਿੱਤਾ ਜਿਵੇਂ ਸੋਨਾ ਤੇ ਸੋਨੇ ਦੇ ਕੜੇ ਵਿੱਚ ਕੀ ਫਰਕ ਹੈ ਉਹ ਬਣਿਆ ਹੋਇਆ ਕੰਗਣ ਉਹਦਾ ਆਕਾਰ ਕਿਸੇ ਨੇ ਬਣਾ ਦਿੱਤਾ ਹੈ ਤੇ ਸੋਨਾ ਹੀ ਹੈ ਨਾ ਕਿਸੇ ਸੋਨੇ ਦਾ ਕੰਗਣ ਬਣ ਜਾਏ ਹੈ ਤੇ ਸੋਨਾ ਹੀ ਹੈ ਉਹਨੂੰ ਆਕਾਰ ਬਣਾ ਦਿੱਤਾ ਜਦੋਂ ਭਗਤ ਜਪ ਜਪ ਕੇ ਰੱਬ ਸਮਾ ਗਏ ਉਹਨੇ ਫਿਰ ਰੱਬ ਨੂੰ ਸਿੱਧੀ ਗੱਲ ਕਹੀ ਸ੍ਰੀ ਰਾਗ ਪਹਿਲਾ ਸ਼ਬਦ ਭਗਤ ਰਵਿਦਾਸ ਜੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਇਹ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਦਾ ਪਰ ਇਸ ਤੋਂ ਪਹਿਲਾਂ ਇੱਕ ਗੱਲ ਰੱਬ ਨੂੰ ਕਹੀ ਕਿ ਤੁਮ ਚੰਦਨ ਹਮ ਅਰਿੰਡ ਵਾਪਰੇ ਰੱਬ ਜੀ ਤੇਰਾ ਨਾਮ ਹੈ ਚੰਦਨ ਅਸੀਂ ਹਾਂ ਅਰਿੰਡ ਰਿੰਡ ਤਾਂ ਕਿਸੇ ਕੰਮ ਨਹੀਂ ਆਉਂਦਾ ਪੌੜੇ ਤੁਮ ਚੰਦਨ ਹਮ ਰਿੰਡ ਵਾਪਰੇ ਸੰਗ ਤੁਮਾਰੇ ਵਸਾ ਪਰ ਕਮਾਲ ਦੀ ਗੱਲ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨੇ ਵਸਾ ਚੰਦਨ ਦੀ ਇਹ ਵਡਿਆਈ ਹੈ ਉਹ ਰਿੰਡ ਵਿੱਚ ਵੀ ਖੁਸ਼ਬੂ ਭਰ ਦਿੰਦਾ ਰਿੰਡ ਦੀ ਵੀ ਕੀਮਤ ਪੈ ਜਾਂਦੀ ਤੁਮ ਚੰਦਨ ਹਮ ਰਿੰਡ ਵਾਪਰੇ ਸੰਗ ਤੁਮਾਰੇ ਵਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨੇ ਵਸਾ ਮਾਧੋ ਸਤ ਸੰਗਤ ਸ਼ਰਨ ਤੁਮਾਰੀ ਹਮ ਔਗਣ ਤੁਮ ਪੁਕਾਰੀ ਤੁਮ ਕਤੂਲ ਸਪੇਦ ਸਪੇਲ ਹਮ ਵਪਰੇ ਜਸ ਕੀਰਾ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁ ਮਖੀਰਾ ਤੂੰ ਰੇਸ਼ਮ ਦਾ ਕੱਪੜਾ ਅਸੀਂ ਤਾਂ ਰੇਸ਼ਮ ਦੇ ਅੰਦਰ ਇੱਕ ਕੀੜੇ ਦੀ ਨਿਆਈ ਹੈ ਤੇ ਰੱਬ ਨੂੰ ਇਹ ਗੱਲ ਕਹੀ ਕਿ ਜਾਤੀ ਓਸ਼ਾ ਪਾਤੀ ਓਸ਼ਾ ਲੋਕਾਂ ਦੀ ਨਜ਼ਰ ਵਿੱਚ ਮੇਰੀ ਜਹਾਤ ਵੀ ਨੀਵੀਂ ਹੈ ਤੇ ਜਿਹਨੂੰ ਲੋਕ ਨੀਵਾਂ ਕਹਿਣ ਉਹ ਭਾਵੇਂ ਕਿੰਨਾ ਵੀ ਸਿਆਣਾ ਹੋਵੇ ਲੋਕਾਂ ਦੀ ਨਜ਼ਰ ਵਿੱਚ ਸਾਧ ਸੰਗਤ ਉਹਦੀ ਅਕਲ ਨੂੰ ਵੀ ਲੋਕ ਬਹੁਤਾ ਨਹੀਂ ਸਮਝ ਮਾਫੀ ਦਿਓ ਭਗਤ ਕਬੀਰ ਸਾਹਿਬ ਨੇ ਬਚਨ ਕਹਿ ਨਿਰ ਧਨ ਆਦਰ ਕੋਈ ਨਾ ਦੇ ਕਿੰਨਾ ਵੀ ਸਿਆਣਾ ਬੰਦਾ ਹੋਵੇ ਪਰ ਨਿਰ ਧਨ ਤੇ ਗਰੀਬ ਹੋਵੇ ਉਹਦੀ ਸਿਆਣਪ ਨੂੰ ਕੋਈ ਸਿਆਣਾ ਨਹੀਂ ਮੰਨਣਾ ਤੇ ਬੰਦਾ ਭੋਰਾ ਸਿਆਣਾ ਨਾ ਹੋਵੇ ਲੱਖਾਂ ਕਰੋੜਾਂ ਦੀ ਪਿੰਡ ਵਿੱਚ ਜਾਇਦਾਦ ਹੋਵੇ ਪਿੰਡ ਵਾਲੇ ਕਹਿੰਦੇ ਉਹਨੂੰ ਜ਼ਰੂਰ ਸੱਦੋ ਮੀਟਿੰਗ ਵਿੱਚ ਕਿਉਂ ਉੱਤੋਂ ਪੈਸੇ ਜੂ ਲੈਣੇ ਆ ਸਲਾਹ ਭਾਵੇਂ ਨਾ ਉਹਦੀ ਕੰਮ ਦੀ ਹੋਵੇ ਉਹਨੂੰ ਸੱਦਣਗੇ ਉਹ ਬੰਦਾ ਪਹੁੰਚ ਰੱਖਦਾ ਬਈ ਰੱਬ ਨੂੰ ਇਹ ਗੱਲ ਕਹੀ ਜਾਤੀ ਓਸ਼ਾ ਪਾਤੀ ਓਸ਼ਾ ਓਸ਼ਾ ਜਨਮ ਹਮਾਰਾ ਰਾਜਾ ਰਾਮ ਦੀ ਸੇਵਨ ਕਿੰਨੀ ਕਹਿ ਰਹੇ ਵਿਦਾਸ ਚ ਮਾਰਾ ਜਦੋਂ ਇੰਨੀ ਨਿਮਰਤਾ ਵਿੱਚ ਆ ਗਏ ਫਿਰ ਇੱਕ ਦਿਨ ਰੱਬ ਨੇ ਆਪਣੇ ਨਾਲ ਜੋੜ ਲਿਆ ਉਹੀਓ ਭਗਤ ਫਿਰ ਰੱਬ ਨੂੰ ਪਿਆਰ ਕਹਿੰਦਾ ਹਮ ਸਰ ਦੀਨ ਦਿਆਲ ਨਾ ਤੁਮ ਸਰ ਹੇ ਕਾਲ ਪੁਰਖ ਰੱਬ ਜੀ ਤੇਰੇ ਬਰਾਬਰ ਦਿਆਲੋ ਨਹੀਂ ਕੋਈ ਹੋ ਸਕਦਾ ਅਪਤੀ ਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹੋ ਬਲ ਬਲ ਜਾਓ ਰਮਈਆ ਕਾਰਨ ਕਾਰਨ ਕਮਲ ਬੋਲ ਰੱਬ ਜੀ ਕਿਹੜੀ ਗੱਲੋਂ ਮੇਰੇ ਨਾਲ ਬੋਲਦੇ ਨਹੀਂ ਜਿਹਦੇ ਨਾਲ ਬਹੁਤ ਪਿਆਰ ਹੋਵੇ ਨਾ ਉਹ ਨਾ ਬੋਲੇ ਉਹਨੂੰ ਪੁੱਛਣਾ ਪੈਂਦਾ ਕਿਉਂ ਨਹੀਂ ਬੋਲਦਾ ਬਈ ਕੋਈ ਗਲਤੀ ਹੋਵੇ ਕਾਰਨ ਕਮਲ ਬੋਲ ਬਹੁਤ ਜਨਮ ਬਿਸ਼ਰੇ ਤੇ ਮਾਧੋ ਜਨਮ ਤੁਮਾਰੇ ਲਿਖੇ ਕਰਮ ਦਾ ਸਾਸ ਲੱਗ ਜੀ ਬਹੁਤ ਚਿਰ ਪਿਓ ਦਰਸ਼ਨ ਦੇਖ ਉਹ ਰੱਬ ਦੇ ਪਿਆਰੇ ਫਿਰ ਰੱਬ ਵਰਗੇ ਹੋ ਗਏ ਭਾਈ ਗੁਰਦਾਸ ਸਾਹਿਬ ਨੇ ਹਵਾਲਾ ਦਿੱਤਾ ਉਹਨਾਂ ਦੀ ਪੌੜੀ ਦਾ ਸਹਾਰਾ ਲਵਾਂਗਾ ਜਿੱਥੇ ਕੰਸ਼ੀ ਵਿੱਚ ਕਿਰਤ ਕੀਤੀ ਨਾ ਰਵਿਦਾਸ ਜੀ ਨੇ ਇੱਕ ਚੀਜ਼ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦਾ ਸਿਧਾਂਤ ਰਿਹਾ ਔਰ ਸਾਧ ਸੰਗਤ ਉਹਨਾਂ ਭਗਤਾਂ ਦੀ ਬਾਣੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵਿਰਾਜਮਾਨ ਕੀਤਾ ਜਿਹਨਾਂ ਨੇ ਪਹਿਲਾਂ ਉਹ ਸਿਧਾਂਤ ਤੇ ਕੰਮ ਕੀਤਾ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿਧਾਂਤ ਹੈ ਜਿਹੜਾ ਸਿਧਾਂਤ ਘਾਲ ਖਾਏ ਤੇ ਛੱਤੋਂ ਦੇਹ ਵਾਲਾ ਉਹ ਭਗਤਾਂ ਨੇ ਪਹਿਲਾਂ ਨਿਭਾਇਆ ਤੇ ਗੁਰੂ ਨੇ ਆਪਣੇ ਬਰਾਬਰ ਫਿਰ ਵਿਰਾਜਮਾਨ ਕੀਤਾ ਆਪਣੇ ਵਿੱਚ ਤੇ ਗੁਰੂ ਨੇ ਉਹਨਾਂ ਵਿੱਚ ਭੇਦ ਨਹੀਂ ਰੱਖਿਆ ਆਪਣੇ ਬਰਾਬਰ ਗੁਰੂ ਨੇ ਆਪਣੇ ਕੋਲ ਬਿਠਾਏ ਆਪਣੇ ਬਰਾਬਰ ਬਿਠਾ ਲਿਆ ਸਾਧ ਸੰਗਤ ਕਿਉਂਕਿ ਸਿਧਾਂਤ ਉਹ ਸੀ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਕਿਵੇਂ ਦਸਾਂ ਨੋਹਾਂ ਦੀ ਕਿਰਤ ਕਰਦੇ ਨੇ ਜੋੜੇ ਗੰਢਦੇ ਨੇ ਜੋੜੇ ਗੰਢਣ ਲੱਗ ਪਏ ਤੇ ਭਾਈ ਗੁਰਦਾਸ ਸਿੰਘ ਲਿਖਦੇ ਗੰਗਾ ਦੇ ਤੱਟ ਉੱਤੇ ਬੀਚ ਦਾ ਮੇਲਾ ਲੱਗਾ, ਜਿਹਨੂੰ ਕੁੰਭ ਦਾ ਮੇਲਾ ਕਹਿੰਦੇ। ਦੂਰੋਂ ਦੂਰੋਂ ਲੋਕ ਆਉਂਦੇ, ਬਨਾਰਸ ਤੇ ਕੰਛੀ ਦੇ ਪੰਡਤਾਂ ਦਾ ਇੱਕ ਟੋਲਾ ਇਕੱਠਾ ਹੋ ਕੇ ਗਿਆ, ਪੁੰਨ ਦਾਨ ਕਰਾਂਗੇ, ਇਸ਼ਨਾਨ ਕਰਾਂਗੇ, ਲੋਕਾਂ ਦੀ ਪੂਜਾ ਕਰਾਵਾਂਗੇ। ਜਦੋਂ ਉਹ ਪੰਡਤਾਂ ਦਾ ਸੰਗ ਇਕੱਠਾ ਹੋ ਕੇ ਬਾਹਮਣ ਗਏ ਨਾ ਗੰਗਾ ਵੱਲ, ਤੇ ਰਸਤੇ ਵਿੱਚ ਜਾਂਦਿਆਂ ਇੱਕ ਪੰਡਤ ਦੇ ਪੈਰ ਦਾ ਜੋੜਾ ਟੁੱਟ ਗਿਆ। ਨਾਲ ਦੇ ਨੇ ਕਿਹਾ ਚੱਲ ਕੋਈ ਨੀ, ਰਸਤੇ ਵਿੱਚ ਰਵਿਦਾਸ ਨਹੀਂ ਹੈ ਜੋੜੇ ਗੰਢਣ ਵਾਲਾ, ਉਹਦੀ ਕੁੱਲੀ ਆਉਂਦੀ, ਉਹ ਤੋਂ ਗਢਾ ਲਾਂਗੇ। ਜਦੋਂ ਉਹਦੀ ਕੁੱਲੀ ਕੋਲ ਗਢਾਉਣ ਗਏ, 10 ਫੁੱਟ ਦੂਰ ਖਲੋ ਕੇ ਜੋੜਾ ਹੱਥ ਨਾਲ ਪਰਾਂ ਕੋਲ ਸੁੱਟਿਆ, ਕਿਉਂ ਕੋਲ ਨੀ ਗਏ, ਪਿੱਟੇ ਨਾ ਜਾਈਏ, ਆ ਜੋੜਾ ਗੰਢ ਦਿਓ। ਰਵਿਦਾਸ ਜੀ ਬੜੇ ਅਦਬ ਨਾਲ ਜੋੜਾ ਗੰਢ ਦਿੱਤਾ। ਜਦੋਂ ਵਾਪਸ ਦਿੱਤਾ ਤੇ ਪੰਡਿਤ ਪੁੱਛਦਾ ਪੈਸੇ ਕਿੰਨੇ, ਰਵਿਦਾਸ ਜੀ ਨੇ ਕਿਹਾ ਰੱਬ ਵਾਲਿਓ, ਮੈਂ ਰੱਬ ਵਾਲੇ ਪਿਆਰਿਆਂ ਤੋਂ ਪੈਸੇ ਨਹੀਂ ਜੇ ਲੈਂਦਾ, ਤੁਸੀਂ ਰੱਬ ਦਾ ਨਾਮ ਪੂਜਾ ਪਾਠ ਕਰਨ ਵਾਲੇ ਹੋ, ਤੁਹਾਡੇ ਕੋਲੋਂ ਪੈਸਾ ਨਹੀਂ ਲੈਣਾ, ਇੱਕ ਮੇਰਾ ਕੰਮ ਕਰਦੇ ਹੋ ਜੇ ਕਰ ਸਕਦੇ ਹੋ, ਦੱਸੋ। ਇੱਕ ਮਹਿਲਾ ਜਿਹਾ ਕਸੀਰਾ, ਉਸ ਵਕਤ ਦੀ ਮੋਹਰ ਪੈਸਾ ਜਿਹੜਾ ਸੀ, ਇੱਕ ਪੈਸਾ ਕੱਢ ਕੇ ਕਸੀਰਾ ਪੰਡਿਤ ਵੱਲ ਦਿੱਤਾ, ਆਹ ਮੇਰੀ ਵੀ ਭੇਟਾ ਗੰਗਾ ਨੂੰ ਦੇ ਦਿਓ। ਤੇ ਸਾਧ ਸੰਗਤ ਉਹ ਪੈਸਾ ਵੇਖ ਕੇ ਪੰਡਿਤ ਹੱਸਣ ਲੱਗ ਪਏ, ਇਹ ਇੱਕ ਪੈਸਾ ਕਸੀਰਾ ਇਹ ਗੰਗਾ ਨੂੰ ਭੇਟ ਦੇਣਾ। ਪਹਿਲਾਂ ਪੰਡਿਤ ਨੇ ਗੰਗਾ ਜਲ ਦਾ ਛੱਟਾ ਦਿੱਤਾ ਉਹਨੂੰ, ਫਿਰ ਕੋਲ ਲੈ ਲਿਆ। ਜਦੋਂ ਰਵਿਦਾਸ ਜੀ ਪੈਸਾ ਦਿੱਤਾ ਉਹ ਕਸੀਰਾ, ਤੇ ਨਾਲ ਕਿਹਾ ਭਗਤ ਰਵਿਦਾਸ ਜੀ ਨੇ, ਕਹਿੰਦੇ ਪੰਡਿਤ ਜੀ ਮੇਰੀ ਨਾ 10 ਨੋਹਾਂ ਦੀ ਕਿਰਤ ਹੈ, ਕਈ ਵਾਰ ਕਈ ਕਈ ਦਿਨ ਇੱਕ ਪੈਸਾ ਨਹੀਂ ਜੇ ਬਣਦਾ, ਕਈਆਂ ਦਿਨਾਂ ਬਾਅਦ ਕਈ ਵਾਰ ਇੱਕ ਅੱਧ ਪੈਸਾ ਜੁੜਦਾ, ਇਹ ਮੇਰੀ 10 ਨੋਹਾਂ ਦੀ ਕਿਰਤ ਹੈ, ਐਵੇਂ ਪਾਣੀ ਚ ਸੁੱਟ ਕੇ ਨਾ ਆ ਜਿਓ, ਗੰਗਾ ਨੂੰ ਪਿੰਡ ਤੁਸੀਂ ਵੀ ਸੋਨਾ ਪੈਸਾ ਕਰ ਦਿਓ, ਮੇਰਾ ਪੈਸਾ ਤਾਂ ਦਿਓ ਜੇ ਉਹ ਹਾਜ਼ਰ ਹੋ ਕੇ ਲਵੇ, ਐਵੇਂ ਨਾ ਸੁੱਟ ਆਇਓ, ਨਹੀਂ ਤੇ ਵਾਪਸ ਦੇ ਦਿਓ। ਕਸੀਰਾ ਲੈ ਕੇ ਪੰਡਤਾਂ ਦਾ ਸੰਗ ਤੁਰ ਪਿਆ, ਆਪਸ ਵਿੱਚ ਮਖੌਲ ਕਰਕੇ ਹੱਸਦੇ, ਲੋਕਾਂ ਦਾ ਸੋਨਾ ਨਹੀਂ ਲੈਂਦੀ ਗੰਗਾ, ਇਹਦਾ ਕਸੀਰਾ ਕਿੱਥੋਂ ਲੈ ਲੈਂਦਾ। ਪਰ ਚਲੋ ਉਹਨੇ ਜੋੜਾ ਗੰਢਿਆ, ਉਹਦਾ ਕੰਮ ਕਰਨਾ ਪਏਗਾ। ਅੱਜ ਵੀ ਜਦੋਂ ਤੁਸੀਂ ਲਖਨਊ ਤੋਂ ਕਾਨਪੁਰ ਜਾਂ ਹਰਿਦੁਆਰ ਲੰਘਦੇ ਹੋ, ਗੰਗਾ ਜਿੱਥੋਂ ਜਿੱਥੋਂ ਲੰਘਦੀ ਹੈ, ਲੋਕ ਸਾਧ ਸੰਗਤ ਗੱਡੀਆਂ ਚੋਂ ਰੁਕ ਕੇ ਉੱਤਰ ਉੱਤਰ ਕੇ ਪੈਸੇ ਵਿੱਚ ਸੁੱਟਦੇ ਨੇ, ਅੱਜ ਵੀ ਇਸ ਤਰ੍ਹਾਂ ਹੁੰਦਾ। ਜਦੋਂ ਪੰਡਤਾਂ ਦਾ ਸੰਗ ਚਲਾ ਗਿਆ, ਜਾ ਕੇ ਪੂਜਾ ਪਾਠ ਇਸ਼ਨਾਨ ਦਾਨ ਜੋ ਕਰਨਾ ਸੀ ਉਹਨਾਂ ਕੀਤਾ, ਸਾਰਾ ਦਿਨ ਪੰਡਿਤ ਪੂਜਾ ਕਰਾਉਂਦੇ ਨੇ। ਜਦੋਂ ਉਹ ਵਾਪਸ ਤੁਰਨ ਲੱਗੇ ਨਾ, ਜਿਹੜੇ ਪੰਡਿਤ ਨੂੰ ਫੜਾਇਆ ਸੀ ਨਾਲ ਦੇ ਨੇ ਚੇਤਾ ਕਰਾਤਾ, ਉੱਥੋਂ ਲੰਘਣਾ ਹੈ, ਕਸੀਰਾ ਤਾਂ ਦੇ ਦੇ ਗੰਗਾ ਨੂੰ, ਪਿੰਡ ਚੜਾ ਦੇ। ਉਨਕਰ ਰਵਿਦਾਸ ਨੇ ਕਿਹਾ ਸੀ ਕਿ ਗੰਗਾ ਪ੍ਰਗਟ ਹੋ ਕੇ ਲਵੇ, ਫਿਰ ਮੈਂ ਦੇਵਾਂ। ਕੋਲ ਖਲੋ ਕੇ ਝੂਠਾ ਜਿਹਾ ਕਿਹਾ, ਐ ਗੰਗਾ ਮਾਈ, ਸਾਡਾ ਤਾਂ ਕਦੇ ਕੋਈ ਪੈਸਾ ਕੋਈ ਸੋਨਾ ਤੂੰ ਦਾਨ ਲਿਆ ਨਹੀਂ ਪ੍ਰਗਟ ਹੋ ਕੇ, ਆਹ ਇੱਕ ਜੋੜੇ ਗੰਢਣ ਵਾਲਾ ਕੋਈ ਭਗਤ ਹੈ ਰਵਿਦਾਸ, ਉਹਨੇ ਪੈਸਾ ਘੱਲਿਆ ਤੇ ਕਿਹਾ ਜੇ ਪ੍ਰਗਟ ਹੋ ਕੇ ਲਵੇ। ਇੰਨੀ ਗੱਲ ਕਹਿਣ ਦੀ ਦੇਰ ਹੈਰਾਨੀ ਦਾ ਹੱਦ ਨਾ ਰਹੀ, ਕਹਿੰਦੇ ਨੇ ਉਹ ਗੰਗਾ ਚੋਂ ਰੱਬ ਨੂੰ ਪ੍ਰਗਟ ਹੋ ਕੇ ਭੇਟਾ ਲੈਣੀ ਪਈ। ਹੁਣ ਇਹ ਗੱਲ ਮੈਂ ਭਾਈ ਗੁਰਦਾਸ ਸਾਹਿਬ ਦੀ ਪੌੜੀ ਕਵਾਂਗਾ, ਨਹੀਂ ਤਾਂ ਕਈਆਂ ਨੂੰ ਤਰਕ ਪੈਦਾ ਹੋ ਜਾਣਾ। ਭਾਈ ਗੁਰਦਾਸ ਸਾਹਿਬ ਲਿਖਦੇ ਕਿ ਭਗਤ ਭਗਤ ਜੱਗ ਵੱਜਿਆ, ਚੌਂਆਂ ਚੱਕਾਂ ਵਿੱਚ ਵਡਿਆਈ ਹੋ ਗਈ ਰਵਿਦਾਸ ਦੀ। ਭਗਤ ਭਗਤ ਜੱਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ ਕੁਲਾ ਢੋਏ ਟੋਏ ਢੋਰ ਸਮੇਟਾ, ਜਿਉਂ ਘਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਤੇ ਜਦੋਂ ਉਹ ਪੰਡਤਾਂ ਦਾ ਸੰਗ ਆਇਆ ਨਾ, ਬਾਨਾਰਸ ਗੰਗਾ ਦੀ ਥਿੱਟਾ, ਉਹ ਗੰਗਾ ਦੇ ਥਾਂ ਤੇ ਇਸ਼ਨਾਨ ਕਰਨ ਆਏ, ਤੇ ਰਵਿਦਾਸ ਜੀ ਨੇ ਇੱਕ ਆਪਣਾ ਕਸੀਰਾ ਦਿੱਤਾ, ਲਿਆ ਕਸੀਰਾ ਉਹ ਭਗਤ ਰਵਿਦਾਸ ਜੀ ਦਾ, ਇੱਕ ਕਸੀਰਾ ਲੈ ਕੇ ਪੰਡਿਤ ਚਲੇ ਗਏ। ਤੇ ਜਦੋਂ ਗੰਗਾ ਦੇ ਕੰਢੇ ਜਾ ਕੇ ਆਵਾਜ਼ ਦਿੱਤੀ, ਭਾਈ ਗੁਰਦਾਸ ਸਾਹਿਬ ਲਿਖਦੇ, ਲਿਆ ਕਸੀਰਾ ਹੱਥ ਕੱਢ, ਰਵਿਦਾਸ ਗੰਗਾ ਦੀ ਭੇਟਾ, ਲਿਆ ਕਸੀਰਾ ਹੱਥ ਕੱਢ, ਸੂਤ ਇੱਕ ਜਿਉਂ ਤਾਣਾ ਬੇਟਾ, ਭਗਤ ਜਨਾ ਹਰ ਮਾਂ ਪਿਓ ਬੇਟਾ। ਰੱਬ ਨੇ ਵਡਿਆਈ ਕਰਨੀ ਸੀ ਕਿਰਤ ਦੀ, ਕਿ ਧਰਮ ਦੀ ਕਿਰਤ ਹੈ, ਪ੍ਰਗਟ ਹੋ ਕੇ ਲੈਣਾ ਪਿਆ, ਰੌਲਾ ਪੈ ਗਿਆ, ਰਵਿਦਾਸ ਦਾ ਕਸੀਰਾ ਹੱਥ ਕੱਢ ਕੇ ਲੈ ਲਿਆ। ਇਹ ਗੁਰਮਨ ਦਾ ਸਿਧਾਂਤ ਰਿਹਾ, ਜਿਹੜੀ ਜਗ੍ਹਾ ਤੇ ਤੁਸੀਂ ਬੈਠੇ ਹੋ ਨਾ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੀ ਗਰੀਬੜਾ ਸਿੱਖ ਆਉਂਦਾ, ਜਦੋਂ ਭੇਟਾ ਮੋਹਰੇ ਵੇਖੀਆਂ ਨਾ ਸੰਗਤ ਦੀਆਂ, ਉਹਦੇ ਮਨ ਚ ਲੱਗਾ ਵੀ ਇੰਨੇ ਕੀਮਤੀ ਦੁਸ਼ਾਲੇ ਪੈਸੇ ਮੈਂ ਕੌਡੀ ਰੱਖ ਕੇ ਮੱਥਾ ਟੇਕਾਂ, ਉਹ ਵੀ ਫੁੱਟੀ ਜਾਈ। ਵੇਖਣ ਵਾਲੇ ਕੀ ਕਹਿਣਗੇ? ਸਾਧ ਸੰਗਤ, ਇਹ ਕੁਦਰਤੀ ਮਨ ਦਾ ਇਸ ਤਰ੍ਹਾਂ ਦਾ ਭਾਵ ਰਹਿੰਦਾ। ਤੁਸੀਂ ਵੀ ਜਦੋਂ ਛੋਟੇ ਪੈਸੇ ਦਾ ਮੱਥਾ ਟੇਕੋ ਨਾ, ਆਲਾ ਦੁਆਲਾ ਵੇਖ ਕੇ ਬੰਦਾ ਹੌਲੀ ਦੇਣੀ ਰੱਖਦਾ, ਵੱਡਾ ਨੋਟ ਹੋਵੇ ਵਿਖਾ ਕੇ ਕਰਦਾ, ਚੰਗੇ ਪੈਸੇ ਦੇਣ ਹੋਣ ਪਰਚੀ ਕਟਾਉਂਦਾ, 10-20 ਬੰਦੇ ਇਕੱਠੇ ਕਰਦਾ। ਉਹ ਜਦੋਂ ਗਰੀਬੜੇ ਸਿੱਖ ਨੇ ਹੱਥ ਚ ਕੌਡੀ ਘੁੱਟ ਕੇ ਮੱਥਾ ਟੇਕ ਕੇ ਪਿਛਾ ਬਹਿ ਗਿਆ, ਪੈਸਾ ਚੜਾਇਆ ਨਹੀਂ, ਦੀਵਾਨ ਸਮਾਪਤ ਹੋਏ, ਗੁਰੂ ਅਰਜਨ ਦੇ ਮਹਾਰਾਜ ਨੂੰ ਕਹਿਣਾ ਪਿਆ ਭਾਈ ਗੁਰਦਾਸ ਜੀ ਆਵਾਜ਼ ਦਿਓ, ਕੋਈ ਮੱਥਾ ਟੇਕਣ ਤੋਂ ਰਹਿੰਦਾ ਉਹ ਟੇਕ ਲੈ। ਪਹਿਲੀ ਵਾਰ ਕਿਹਾ ਜੀ ਗੁਰੂ ਨੇ, ਆਵਾਜ਼ ਦਿੱਤੀ, ਕੋਈ ਨਾ ਉੱਠਿਆ। ਭਾਈ ਗੁਰਦਾਸ ਜੀ ਨੇ ਕਿਹਾ ਮਹਾਰਾਜ ਸਾਰਿਆਂ ਨੇ ਮੱਥਾ ਟੇਕ ਲਿਆ। ਕਹਿੰਦੇ ਨਹੀਂ, ਕੋਈ ਰਹਿੰਦਾ, ਫਿਰ ਕਹੋ। ਫਿਰ ਆਵਾਜ਼ ਦਿੱਤੀ, ਗੁਰੂ ਅਰਜਨ ਦੇ ਮਹਾਰਾਜ ਜਾ ਰਹੇ ਨੇ, ਭਾਈ ਕੋਈ ਮੱਥਾ ਟੇਕਣ ਤੋਂ ਰਹਿੰਦਾ ਤਾਂ ਨਮਸਕਾਰ ਕਰ ਸਕਦਾ, ਕੋਈ ਨਾ ਉੱਠਿਆ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਲੱਗਦਾ ਸਾਰਿਆਂ ਨੇ ਨਮਸਕਾਰ ਕਰ ਲਈ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ ਬੋਲੇ, ਕਹਿੰਦੇ ਭਾਈ ਗੁਰਦਾਸ ਜੀ ਭੇਟਾ ਬੜੀ ਕੀਮਤੀ ਹੈ, ਸ਼ਾਇਦ ਤਾਂਹੀਓ ਕੋਈ ਉੱਠ ਕੇ ਚੜਾ ਨਹੀਂ ਰਿਹਾ, ਭੇਟਾ ਕੀਮਤੀ ਹੈ, ਸਾਨੂੰ ਜਾ ਕੇ ਮੰਗਣੀ ਪੈਣੀ ਹੈ। ਸਾਰੀ ਸੰਗਤ ਹੈਰਾਨ, ਇੰਨੀ ਕੌਣ ਭੇਟਾ ਕੀਮਤੀ ਲਿਆ, ਹਜ਼ੂਰ ਤਖ਼ਤ ਉੱਠੇ, ਉੱਠ ਕੇ ਸੰਗਤ ਵਿੱਚ ਪਿੱਛੇ ਚਲੇ ਗਏ। ਸਭ ਤੋਂ ਗਰੀਬੜਾ ਸਿੱਖ ਪਿੱਛੇ ਬੈਠਾ, ਸਿਰ ਝੁਕਿਆ ਹੋਇਆ, ਕੋਲ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਪੱਲਾ ਅੱਡ ਕੇ ਕਹਿੰਦੇ ਨੇ, ਗੁਰੂ ਕਿਹਾ ਸਿੱਖਾ ਇੰਨੀ ਕੀਮਤੀ ਭੇਟਾ ਲਿਆਇਆ, ਲੁਕੋ ਕੇ ਕਿਉਂ ਬੈਠੇ? ਗੁਰੂ ਅਰਜਨ ਦੇਵ ਦੀ ਝੋਲੀ ਚ ਪਾ ਦੇ। ਸੰਗਤ ਨੇ ਵੇਖਿਆ ਫੁੱਟੀ ਹੋਈ ਕੌਡੀ, ਜਦੋਂ ਉਹ ਸਿੱਖ ਹੱਥ ਖੋਲ ਕੇ ਪਾਉਣ ਲੱਗਾ ਨਾ, ਧੁੱਪ ਨਿਕਲਦੀ, ਰੋ ਪਿਆ। ਗੁਰੂ ਅਰਜਨ ਦੇ ਮਹਾਰਾਜ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ, ਅੱਜ ਫੁੱਟੀ ਕੌਡੀ ਕਰਕੇ ਸੰਗਤ ਵਿੱਚ ਮੱਥਾ ਟੇਕਦਿਆਂ ਲੱਜਾ ਆਈ ਹੈ, ਜਾਂ ਗੁਰੂ ਨਾਨਕ ਦੇ ਘਰੋਂ ਤੈਨੂੰ ਖਜ਼ਾਨਿਆਂ ਦਾ ਮਾਲਕ ਕੀਤਾ, ਤੂੰ ਰਾਜਿਆਂ ਦਾ ਰਾਜਾ ਹੋਏਗਾ, ਤੈਨੂੰ ਦੁਨੀਆਂ ਰਾਜਾ ਪੈ ਕੇ ਸਨਮਾਨ ਕਰੇਗੀ, ਇੱਕ ਕੌਡੀ ਦੇ ਬਦਲੇ ਮੇਰਾ ਗੁਰੂ ਖਜ਼ਾਨੇ ਬਖਸ਼ ਦਿੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸ਼ਰਨ ਗੁਰ ਇੱਕ ਪਿੰਡ ਜਾਏ ਚੱਲ, ਸਤਿਗੁਰ ਕੋਟ ਪਿੰਡ ਅੱਗੇ ਹੋਏ ਲੇਤ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ, ਤੂੰ ਭਾਵਨਾ ਨਾਲ ਆਈ ਗੁਰੂ ਨੇ ਖਜ਼ਾਨੇ ਦੇ ਦੇਣੇ ਆ। ਸਾਧ ਸੰਗਤ, ਭਗਤ ਜੀ ਦੇ ਸ਼ਬਦ ਹੋਰ ਹੈ, ਬੇਗਮ ਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੈਠਾਓ, ਨਾ ਤਸਵੀਰ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਇਹਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਇਸ ਸ਼ਬਦ ਤੇ ਕੰਮ ਹੋਇਆ। ਦੁਨੀਆਂ ਗਮ ਤੋਂ ਰਹਿਤ ਹੋ ਜਾਏ, ਦੁਨੀਆਂ ਦੋਖ ਤੋਂ ਰਹਿਤ ਹੋ ਜਾਏ, ਸੰਸਾਰ ਦੇ ਲੋਕਾਂ ਨੂੰ ਕੋਈ ਗਮ ਨਾ ਹੋਵੇ, ਇਸ ਤਰ੍ਹਾਂ ਦਾ ਰਾਜ ਹੋ। ਤਾਂਹੀਓ ਪਾਤਸ਼ਾਹ ਨੇ ਸੰਤ ਸਿਪਾਹੀ ਰਬਾਬ ਤੇ ਨਗਾਰਾ ਇੱਕ ਖਾਲਸਾ ਸਿਰਜਿਆ। ਖਾਲਸਾ ਆਪ ਨਿਰਭਉ ਹੈ, ਉਹਦੀ ਸ਼ਰਨ ਵਿੱਚ ਆਉਣ ਵਾਲਾ ਵੀ ਗਮ ਤੋਂ ਰਹਿਤ ਹੋ ਜਾਏਗਾ। ਪਰ ਮੈਂ ਇੱਕ ਬੇਨਤੀ ਕਰਾਂਗਾ, ਉਹ ਰੱਬ ਦੇ ਪਿਆਰਿਓ ਜਿਨ੍ਹਾਂ ਨੇ ਸ਼ਬਦ ਉਚਾਰਨ ਕੀਤੇ ਨਾ, ਬੇਗਮ ਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੈਠਾਓ, ਉਹਨਾਂ ਦੇ ਅੰਦਰ ਦੀ ਭਾਵਨਾ ਸੀ ਦੁਨੀਆਂ ਗਮ ਤੋਂ ਰਹਿਤ ਹੋ ਜਾਏ। ਤੇ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਹੈ, ਇੱਦਾਂ ਦੇ ਕੰਮ ਨਾ ਕਰੀਏ, ਦੁਨੀਆਂ ਗਮ ਵਿੱਚ ਚਲੀ ਜਾਏ, ਉਹਦੀ ਸੋਭਾ ਯਾਤਰਾ ਨਗਰ ਕੀਰਤਨ ਕੱਢੋ, ਪਰ ਚਾਰ ਚਾਰ ਛੇ ਛੇ ਘੰਟੇ ਦਾ ਐਸਾ ਜਾਮ ਨਾ ਹੋਵੇ, ਐਂਬੂਲੈਂਸਾਂ ਫਸੀਆਂ ਰਹਿਣ, ਲੋਕ ਤੜਫਦੇ ਰਹਿਣ, ਇਹ ਕਾਹਦੀ ਖੁਸ਼ੀ ਹੈ? ਖੁਸ਼ੀ ਮਨਾਓ, ਪਰ ਇਸ ਤਰੀਕੇ ਨਾਲ ਸੱਜਣੋ, ਉਹ ਦਿੱਤੇ ਹੋਏ ਉਪਦੇਸ਼ ਉੱਤੇ ਵੀ ਆਪਾਂ ਚੱਲੀਏ, ਕਿਸੇ ਨੂੰ ਗਮ ਨਾ ਦੇਈਏ। ਅੱਜ ਪਾਤਸ਼ਾਹ ਨੇ ਸ਼ਬਦ ਕਿਹਾ, ਜਦੋਂ ਭਗਤ ਇਸ ਤਰੀਕੇ ਨਾਲ ਅਰਦਾਸ ਕਰਦਾ, ਰੱਬ ਆਪਣੇ ਦਾਸ ਦੇ ਸਭ ਦੋਖ ਬਿੰਗ ਵੱਲ ਤੇ ਔਗਣ ਕੱਢ ਦਿੰਦਾ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਹੀ ਮਹੱਲਾ ਪੰਜਵਾਂ।
ਮਹਾਰਾਜ ਨੂੰ ਬਖਸ਼ਿਸ਼ ਕਰ ਰਹੇ ਹਨ,
ਕਨਕ ਬੀਂਗ ਦਾਸ ਕੇ ਪਰ ਹਰਿਆ।
ਦਾਸ ਦਾ ਅਰਥ ਹੈ ਜਿਹਨੇ ਸਭ ਕੁਝ ਸਮਰਪਣ ਕਰ ਦਿੱਤਾ, ਉਹ ਫਿਰ ਮਾਲਕ ਦੀ ਆਪਣੀ ਜ਼ਿੰਮੇਵਾਰੀ ਹੈ, ਉਹ ਆਪਣੇ ਦਾਸ ਦੇ ਵਿੰਗ ਬਲ ਔਗਣ ਸਭ ਕੁਝ ਕੱਢ ਦਿੰਦਾ ਹੈ।
ਕਰ ਕਿਰਪਾ ਪ੍ਰਭ ਆਪਣਾ ਕਰੇ,
ਕਿਰਪਾ ਕਰਕੇ ਪ੍ਰਭੂ ਆਪਣਾ ਬਣਾ ਲੈਂਦਾ, ਜਿਹਨੂੰ ਆਪਣਾ ਬਣਾ ਲੈ ਸਾਧ ਸੰਗਤ, ਉਹਦੇ ਅੰਦਰ ਕਿਸੇ ਤਰ੍ਹਾਂ ਦਾ ਦੋਖ ਪਾਪ ਫਿਰ ਗੁਰੂ ਰਹਿਣ ਨਹੀਂ ਦਿੰਦਾ।
ਤੁਮੈ ਛਡਾਏ ਲਿਓ ਜਨ ਆਪਣਾ,
ਅਕਾਲ ਪੁਰਖ ਰੱਬ ਜੀ ਤੁਸੀਂ ਆਪਣੇ ਜਨ ਨੂੰ ਛਡਾ ਲੈਂਦੇ ਹੋ। ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ ਕਰਦੇ, ਸਭ ਔਗਣਾਂ ਤੋਂ ਰੱਬ ਜੀ ਤੁਸੀਂ ਆਪਣੇ ਜਨ ਨੂੰ ਛਡਾ ਲੈਂਦੇ ਹੋ।
ਉਰਜ ਪਰੇ ਜਾਲ ਜਗ ਸੁਪਨਾ,
ਕਿਹੜੇ ਜਾਲ ਤੋਂ ਕਿਹੜੀ ਕਿਹੜੀ ਸਜ਼ਾ ਤੋਂ ਕਿਹੜੇ ਬੰਧਨ ਤੋਂ ਗੁਰੂ ਛਡਾ ਲੈਂਦਾ ਇਹ ਸੰਸਾਰ ਸੁਪਨੇ ਦੀ ਨਿਆਈ ਹੈ ਇਸ ਮੋਹ ਮਾਇਆ ਦੇ ਜਾਲ ਵਿੱਚ ਬੰਦਾ ਫਸਿਆ ਰਹਿੰਦਾ ਪਰ ਗੁਰੂ ਆਪਣੇ ਜਨ ਨੂੰ ਮੋਹ ਦੇ ਜਾਲ ਵਿੱਚੋਂ ਜ਼ਰੂਰ ਛਡਾਉਂਦਾ ਹੈ
ਪਰਬਤ ਦੁਖ ਮਹਾਬਿਕਰਾਲਾ
ਕਹਿੰਦੇ ਕੋਈ ਬਹੁਤ ਵੱਡਾ ਪਰਬਤ ਭਾਵ ਪਹਾੜ ਜਿੱਡਾ ਦੁੱਖ ਹੋਵੇ ਦੁੱਖ ਦਾ ਅਰਥ ਪਤਾ ਕੀ ਹੈ ਔਗਣ ਕੋਈ ਪਹਾੜ ਜਿੱਡਾ ਔਗਣ ਹੋਵੇ ਕਿਸੇ ਦੇ ਅੰਦਰ ਕੋਈ ਬਹੁਤ ਵੱਡਾ ਪਾਪ ਬੜਾ ਭਿਆਨਕ ਔਗਣ ਹੋਵੇ ਪਹਾੜ ਜਿੱਡਾ ਉਹ ਵੀ ਮੇਰਾ ਗੁਰੂ ਇੱਕ ਖਿੰਨ ਵਿੱਚ ਦੂਰ ਕਰ ਦਿੰਦਾ ਹੈ
ਦੂਰ ਕੀਏ ਦਇਆਲਾ
ਦਿਆਲੂ ਪਾਤਸ਼ਾਹ ਇੱਕ ਖਿੰਨ ਵਿੱਚ ਉਸ ਔਗਣ ਤੋਂ ਛਡਾ ਲੈਂਦੇ ਨੇ ਉਹ ਸੱਜਣ ਮੇਰੇ ਸੰਪਰਕ ਵਿੱਚ ਹੈ ਸਾਧ ਸੰਗਤ ਜਿਹੜਾ ਕਲਕੱਤੇ ਰਹਿੰਦਾ ਹੈ ਕਹਿੰਦਾ ਭਾਈ ਸਾਹਿਬ ਦਾੜੀ ਵੀ ਰੱਖੀ ਸੀ ਕੇਸ ਵੀ ਰੱਖੇ ਸੀ ਬੜਾ ਵੱਡਾ ਔਗਣ ਲੱਗ ਗਿਆ ਕੋਈ ਸੰਗਤ ਵਿੱਚੋਂ ਕਹਿੰਦਾ ਜਰਦਾ ਮੰਨਣ ਵਾਲਾ ਕਹਿੰਦਾ ਲੁਕ ਲੁਕ ਕੇ ਖਾਣਾ ਇੱਕ ਦਿਨ ਦਰਬਾਰ ਸਾਹਿਬ ਤੋਂ ਕਥਾ ਆ ਰਹੀ ਸੀ ਦੇਖੋ ਟੈਲੀਵਿਜ਼ਨ ਦਾ ਲਾਭ ਬੜਾ ਦੁਨੀਆਂ ਦੂਰ ਦੂਰ ਲਾਹਾ ਲੈਂਦੀ ਕਹਿੰਦਾ ਮੈਂ ਹੁਣ ਔਗਣ ਕਿਸੇ ਨੂੰ ਦੱਸਾਂ ਨਾ ਘਰ ਤੋਂ ਵੀ ਛੁਪਾਵਾਂ ਬਾਹਰ ਵੀ ਲੋਕਾਂ ਤੋਂ ਛੁਪਾਵਾਂ ਕਹਿੰਦਾ ਕਥਾ ਸੁਣਿਆ ਬਹੁਤ ਗੱਲ ਜੀ ਕੀ ਕੀਚੇ ਸਤਿਗੁਰ ਪਾਸ ਤਾਂ ਸਰਬ ਸੁੱਖ ਪਾਈਏ ਉਹ ਜਿਹੜੀ ਗੱਲ ਲੋਕਾਂ ਨੂੰ ਨਹੀਂ ਦੱਸ ਸਕਦਾ ਆਪਣੇ ਗੁਰੂ ਨੂੰ ਦੱਸ ਦੇ ਉਸ ਔਗਣ ਨੂੰ ਗੁਰੂ ਨੇ ਖਿੰਨ ਵਿੱਚ ਮਿਟਾ ਦੇਣਾ ਕਹਿੰਦਾ ਮੈਂ ਜਾ ਕੇ ਨਾ ਗੁਰਦੁਆਰੇ ਕੁੜੀਆਂ ਜਰਦੇ ਦੀਆਂ ਬਾਹਰ ਰੱਖੀਆਂ ਹੱਥ ਨੂੰ ਧੋ ਕੇ ਅੰਦਰ ਮੱਥਾ ਟੇਕਿਆ ਰੋ ਕੇ ਕਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਹਾਰਾਜ ਮੈਂ ਛੱਡਣਾ ਚਾਹੁੰਦਾ ਮੇਰਾ ਛਡਾ ਦਿਓ ਕਹਿੰਦਾ ਐਸੀ ਸੁਰਤ ਜੁੜੀ 10-15 ਮਿੰਟ ਮੈਂ ਰੋ ਕੇ ਬੈਠਾ ਗੁਰੂ ਗੁਰੂ ਜਪਦਾ ਰਿਹਾ ਤੇ ਭਾਈ ਸਾਹਿਬ ਜਦੋਂ ਵਾਪਸ ਆਇਆ ਨਾ ਗੁਰਦੁਆਰੇ ਉੱਠ ਕੇ ਕਹਿੰਦਾ ਬਾਹਰ ਰੱਖੀਆਂ ਹੋਈਆਂ ਜਰਦੇ ਦੀਆਂ ਪੁੜੀਆਂ ਚੱਕਣੀਆਂ ਭੁੱਲ ਗਿਆ ਉਹ ਦਿਨ ਹੱਦ ਅੱਜ ਗੁਰੂ ਨੇ ਉਹ ਔਗਣ ਤੋਂ ਮੁਕਤ ਕਰ ਦਿੱਤਾ ਵੱਡੇ ਤੋਂ ਵੱਡਾ ਪਰਬਤ ਵਰਗਾ ਔਗਣ ਹੋਵੇ ਖਿੰਨ ਵਿੱਚ ਗੁਰੂ ਧੋ ਦਿੰਦਾ ਹੈ
ਅਤ ਭਾਰੀ
ਅਤ ਭਾਰੀ ਬਿਪਤਾ ਹੋਵੇ ਕੋਈ ਰੋਗ ਜਾਂ ਸੋਗ ਅਤ ਭਾਰੀ ਹੋਵੇ ਗੁਰੂ ਅੱਗੇ ਅਰਦਾਸ ਕਰੇ ਰੱਬ ਆਪਣੇ ਦਾਸ ਦੇ ਦੁੱਖ ਸੋਗ ਰੋਗ ਬਿਪਤਾ ਹਟਾ ਦਿੰਦਾ ਹੈ
ਦੂਰ ਪਈ ਜਪ ਨਾਮ ਮੁਰਾਰੀ
ਸਰਵ ਰੋਗ ਦਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਗੁਰੂ ਦਾ ਨਾਮ ਜਪਿਆ ਸਭ ਦੁੱਖ ਰੋਗ ਬਿਪਤਾ ਤੋਂ ਦੂਰ ਹੋ ਜਾਈਦਾ ਹੈ
ਧਾਰ ਲੀਨੋ ਲੜ ਲਾਏ
ਗੁਰੂ ਫਿਰ ਆਪਣੇ ਦਾਸ ਸੇਵਕ ਜਨ ਉੱਤੇ ਦ੍ਰਿਸ਼ਟ ਧਾਰਦਾ ਹੈ ਭਾਵ ਬਹੁਤ ਗਹਿਰੀ ਕਿਰਪਾ ਕਰਦਾ ਹੈ ਇੱਕੋ ਹੀ ਦ੍ਰਿਸ਼ਟੀ ਗੁਰੂ ਨਜ਼ਰ ਮੇਰ ਦੀ ਨਜ਼ਰ ਪਾਉਂਦਾ ਤੇ ਆਪਣੇ ਜਨ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ
ਹਰ ਚਰਨ ਗਾਏ ਨਾਨਕ ਸਰਣਾਏ
ਉਹ ਜਿਹੜਾ ਜਨ ਹੈ ਫਿਰ ਗੁਰੂ ਦੇ ਚਰਨਾਂ ਵਿੱਚ ਗੁਰੂ ਦੀ ਸ਼ਰਨ ਵਿੱਚ ਜੁੜ ਜਾਂਦਾ ਗੁਰੂ ਦੀ ਚਰਨ ਸ਼ਰਨ ਪਕੜ ਲੈਂਦਾ ਪਰ ਉਹਦੇ ਪਿੱਛੇ ਇੱਕ ਚੀਜ਼ ਕੰਮ ਕਰਦੀ ਹੈ ਦ੍ਰਿਸ਼ਟੀ ਗੁਰੂ ਦੀ ਨਜ਼ਰ ਗੁਰੂ ਦੀ ਮਿਹਰ ਗੁਰੂ ਦੀ ਕਿਰਪਾ ਕਿਸੇ ਚੀਜ਼ ਦਾ ਮਾਣ ਨਹੀਂ ਹੈ ਸਾਧ ਸੰਗਤ ਅਰਦਾਸ ਕਰਿਓ ਤਾਂ ਇਹ ਗੁਰੂ ਜ਼ਰੂਰ ਨਦਰ ਕਿਰਪਾ ਕਰਦਾ ਵੱਡੇ ਤੋਂ ਵੱਡੇ ਔਗਣ ਤੋਂ ਬਚਾ ਲੈਂਦਾ ਬਸ ਗੁਰੂ ਰਾਮਦਾਸ ਮਹਾਰਾਜ ਨੂੰ ਕਹਿਣਾ ਪੈਂਦਾ ਜੀ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁੱਤ ਧਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਾਸ ਮਿਟਾਈ ਇੱਕ ਅਰਦਾਸ ਪਹਾੜ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਗੁਰੂ ਸ਼ਰਨ ਜ਼ਰੂਰ ਰੱਖਦੇ ਲਾਜ ਸਾਸ ਅਰਦਾਸ ਕਰੀਏ ਉਹ ਲਾਜ ਰੱਖਦਾ ਭਗਤਾਂ ਦੀ ਰੱਖਦਾ ਭਰੇ ਪੰਡਾਲ ਦੇ ਅੰਦਰ ਰਾਜੇ ਮਹਾਰਾਣੇ ਸੰਗੇ ਕੋਲ ਕੰਛੀ ਦੇ ਪੰਡਤਾਂ ਨੇ ਮੱਥਾ ਟੇਕ ਕੇ ਕਿਹਾ ਸੀ ਅਰਦਾਸ ਤੂੰ ਸੱਚਮੁੱਚ ਰੱਬ ਦੇ ਨਾਲ ਜੁੜ ਗਏ ਤੂੰ ਸੱਚਮੁੱਚ ਰੱਬ ਹੋ ਗਏ ਨਗਰ ਜਨਾ ਮੇਰੀ ਜਾਤ ਵਿਖੇ ਆਤ ਚਮਾਰੰਗ ਰਿਧੈ ਰਾਮ ਗੋਬਿੰਦ ਗੁਣ ਸਰ ਸੁਰਸਰੀ ਸਰਜ ਕਿਰਤ ਬਾਰੁਨੀ ਰੇ ਸੰਤ ਜਨ ਕਰਤ ਨਹੀਂ ਪਾਨਿਕ ਤਰਤਾਰ ਅਪਵਿੱਤਰ ਕਰ ਮਾਨੀਆ ਰੇ ਜੈਸੇ ਕਾਦਰਾ ਕਰਤ ਵਿਚਾਰਨ ਭਗਤ ਭਗਵਤ ਲਿਖੀਏ ਤੈ ਉਪਰੇ ਪੂਜੀਏ ਕਰ ਨਮਸ਼ਕਾਰਨ ਤੇ ਸਾਧ ਸੰਗਤ ਜਦੋਂ ਮੈਂ ਰੱਬ ਨੂੰ ਕਹਿ ਦਿੱਤਾ ਮੇਰੀ ਜਾਤ ਕੁੱਟ ਬਾਡਲਾ ਢੋਰ ਟਭੰਤਾ ਨਿਤੈ ਬਨਾਰਸੀ ਆਸ ਪਾਸਾ ਤੇ ਰੱਬ ਨੇ ਪਾਸੇ ਬਦਲਤਾ ਕੀ ਕੀਤਾ ਅਬ ਵਿਪਰ ਪ੍ਰਧਾਨ ਤੇ ਕਰੇ ਡੰਡੌਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ ਪੰਡਤਾਂ ਦਾ ਮੁਖੀ ਵੀ ਰਵਿਦਾਸ ਨੂੰ ਫਿਰ ਮੱਥਾ ਟੇਕਦਾ ਸਾਧ ਸੰਗਤ ਪਰ ਕਹਿਣਾ ਪੈਂਦਾ ਆਓ ਇੱਕ ਪੰਕਤੀ ਕਹਿ ਕੇ ਸਮਾਪਤੀ ਕਰੀਏ ਇਹ ਗੁਰੂ ਨੂੰ ਹੱਥ ਜੋੜ ਕੇ ਕਹਿਣਾ ਹੇ ਸਤਿਗੁਰੂ ਸਾਡੀ ਲਾਜ ਰੱਖ ਲਿਓ ਇਹ ਅਰਦਾਸ ਜ਼ਰੂਰ ਕਰਨੀ ਹੈ ਪਾਤਸ਼ਾਹ ਇਹ ਸਾਡੀ ਪੱਤ ਲਾਜ ਰੱਖਿਓ ਮਹਾਰਾਜ ਹਰ ਜੋ ਰਾਖ ਲਿਹੋ ਪੱਤ ਮੇਰੀ ਜਮ ਕੋ ਤ੍ਰਾਸ ਰਿਓ ਦੰਤਰ ਮਨ ਡਰਦਾ ਪਾਤਸ਼ਾਹ ਆਪਣੀ ਸ਼ਰਨ ਚ ਰੱਖ ਲਿਓ ਕਹੋ ਪਿਆਰ ਦੇ ਨਾਲ ਰੱਖ ਲਿਓ ਪਤ ਮੇਰੀ ਅਰਜੋ ਰੱਖ ਲਿਓ ਪਤ ਮੇਰੀ ਰੱਖ ਲਿਓ ਪਤ ਮੇਰੀ ਅਰਜੋ ਰੱਖ ਲਿਓ ਪਤ ਮੇਰੀ ਰੱਖ ਲਿਓ ਪਤ
ਮੇਰੀ ਅਰਜੋ ਰੱਖ ਲਿਓ ਪਤ ਮੇਰੀ ਪਤ ਮੇਰੀ ਹਰ ਜੂ ਰੱਖ ਲਿਓ ਪਤ ਮੇਰੀ
ਰੱਖ ਲਿਓ ਪਤ ਮੇਰੀ ਹਰ ਜੂ ਰੱਖ ਲਿਓ ਪਤ ਮੇਰੀ ਰੱਖ ਲਿਓ ਪਤ ਮੇਰੀ ਹਰ ਜੂ ਰੱਖ ਲਿਓ ਪਤ ਮੇਰੀ ਰੱਖ ਲਿਓ ਪਤ
ਮੇਰੀ ਹਰ ਜੂ ਰੱਖ ਲਿਓ ਪਤ ਮੇਰੀ ਰੱਖ ਲਿਓ ਪਤ ਮੇਰੀ ਹਰ ਜੂ
ਰੱਖ ਲਿਓ ਪਤ ਮੇਰੀ ਸੱਚਮੁੱਚ ਗੁਰੂ ਰਾਮਦਾਸ ਮਹਾਰਾਜ ਪਤ ਜ਼ਰੂਰ ਰੱਖਦੇ ਨੇ ਆਪਾਂ ਅਰਦਾਸ ਕਰੀਏ ਗੁਰੂ ਪਤ ਢੱਕਦੇ ਕੋਟਾਂ ਕੋਟ ਸ਼ੁਕਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਸੰਗਤਾਂ ਦਾ ਧੰਨਵਾਦ ਸਿੰਘ ਸਾਹਿਬ ਜੀ ਦਾ ਬਹੁਤ ਧੰਨਵਾਦ ਜੋ ਆਪ ਸੰਗਤ ਦੇ ਦਰਸ਼ਨ ਬਖਸ਼ਦੇ ਨੇ ਆਓ ਆਖਰੀ ਪੰਕਤੀ ਦਾ ਪਾਠ ਸਰਵਨ ਕਰੀਏ ਫਿਰ ਸਮਾਪਤੀ ਹੈ ਜੀ
ਬ੍ਰਿਸ਼ਟ ਤਾਰ ਲੀਨੋ ਡਾਡ ਲਾਏ ਹਰ ਚਰਨ